ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ
ਵਾਹਿਗੁਰੂ, ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹਲਾ ਪਹਿਲਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦ ਜੁਗਾਦ ਦਇਆਲ ਤੂੰ, ਠਾਕੁਰ ਤੇਰੀ ਸਰਣਾ, ਮਨਸਾ ਮਨਹੇ ਸਮਾਇਲੇ, ਭਾਉਜਲ ਸਚ ਤਰਣਾ, ਆਦ ਜੁਗਾਦ ਦਇਆਲ ਤੂੰ, ਠਾਕੁਰ ਤੇਰੀ ਸਰਣਾ, ਤੂੰ ਦਾਤਾ ਹਮ ਜਾਚਿਕਾ, ਹਰ ਦਰਸ਼ਨ ਦੀਜੈ, ਗੁਰਮੁਖ ਨਾਮ ਧਿਆਈਐ, ਮਨ ਮੰਦਰ ਭੀਜੈ, ਰਹਾਉ ਕੂੜਾ ਲਾਲਚ ਛੋਡੀਐ, ਤਾਉ ਸਾਚ ਪਛਾਣੈ, ਗੁਰ ਕੈ ਸ਼ਬਦ ਸਮਾਈਐ, ਪਰਮਾਰਥ ਜਾਣੈ, ਇਹੋ ਮਨ ਰਾਜਾ ਲੁਭੀਆ, ਲੁਭਤਾਉ ਲੁਭਾਈ, ਗੁਰਮੁਖ ਲੋਭ ਨਿਵਾਰੀਐ, ਹਰ ਸਿਉ ਬਣ ਆਈ। ਕਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ, ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ। ਲਾਲਚ ਛੁੱਡ ਹੋ ਅੰਧੇ ਹੋ, ਲਾਲਚ ਦੁੱਖ ਭਾਰੀ। ਸਾਚਾ ਸਾਹਿਬ ਮਨ ਵਸੈ ਹਉ ਮੈਂ ਬਿਖ ਮਾਰੀ। ਦੁਬਿਧਾ ਛੋੜ ਕੁਵਾਟੜੀ ਮੂਸੋਗੇ ਭਾਈ। ਐਹਨਸ ਨਾਮ ਸਲਾਹੀਐ ਸਤਿਗੁਰ ਸਰਨਾਈ। ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ। ਜਲ ਮੈਂ ਕੀਤਾ ਰਾਖੀਐ ਅਬ ਅੰਤਰ ਸੂਕਾ। ਹਰ ਕਾ ਨਾਮ ਨਿਦਾਨ ਹੈ ਪੂਰੈ ਗੁਰ ਦੀਆ। ਨਾਨਕ ਨਾਮ ਨਾ ਵੀਸਰੈ ਮਥ ਅੰਮ੍ਰਿਤ ਪੀਆ। ਹਰ ਕਾ ਨਾਮ ਨਿਦਾਨ ਹੈ ਗੁਰ ਪੂਰੈ ਦੀਆ। ਨਾਨਕ ਨਾਮ ਨਾ ਵੀਸਰੈ ਮਥ ਅੰਮ੍ਰਿਤ ਪੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ। ਧੰਨ ਵਾਹੇ ਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾ ਰਹਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਡੰਡੋਤ ਬੰਦਨ ਅਨਿਕ ਵਾਰ, ਸਰਬ ਕਲਾ ਸਮਰਥ डोलन ते राखो प्रभु नानक देह कर हाथ डोलन ते राखो प्रभु नानक दे कर हाथ परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोभाए मान गुरु सवारे सतसंगी जनो आप जितने सतगुरु जी दे इस दरबार विच दीवान खाल मंजी साहिब विखे हाजिर होए हो और जितने देश विदेश दूर दराडे अपने घरां च बैठ के सतगुरां दे अमृत बचना दा कीर्तन और विचार सरवण कर रहे हो सब तो पहला आप सब नू चौथे गुरुदेव प्रतख दे पार ब्रह्म स्वामी सिखी अते संगती पार ब्रह्म कर नमस्कारिया ऐसे दीन दयाल सतगुरु तन तन गुरु रामदास महाराज उन्हां दे पावन पवित्र आगमन गुरपुरब दी बहुत बहुत वधाई होवे। अज अमृत वेले जो सतगुरु गुरु ग्रंथ साहिब महाराज जी ने प्रकाशमान होकर हुक्म रूप विच सानू शब्द बख्शिश कीता है इस अमृत शब्द दे उचारण करता सतगुरु गुरु नानक साहिब जी महाराज ने इस अमृत शब्द विच जो अज दी विचार दा तुरा है ए बेनती रूप है प्रभु दे चरणा विच पहलियां चार तुकां ते उस तो बाद यूं कह लिए कि ए उपदेश रूप विच फिर सतगुरु ने दसिया कि आपा करना की है। पहला तो सतगुरु ने बख्शिश की कि हे पार ब्रह्म परमेश्वर जी ए मन विच उठन वालियां जेड़े फुरने ने मनसा है किरपा करो ए समा जाए ए लय हो जाए क्योंकि आदि जुगाद तो रखन वालिया मैं तुहाडी शरण विच आया हां। दूसरा रहाओ दी तुक विच एक बेनती कीती पार ब्रह्म परमेश्वर आप जी दाते हो ते असी तुहाडे दर दे भिखारी मंगते जाचक हां ते मंगता अज तुहाडे दर ते खलोता ए अरदास करन आया कि किरपा करके अपने दर्शनां दी दात बख्शो। ए रहाओ दियां दो तुकां ते उस तो पहला आरंभ वालियां तुकां दी विचार है। इहदा मतलब एक मन दी फुरने मनसा लीन हो जाए इस भव सागर नूं सच नाल जुड़ के तर सकीए ते दूसरा पार ब्रह्म परमेश्वर दे चरणा विच मंगते बन के ओहदे दर्शनां दी दात मंगीए। ਉਸ ਤੋਂ ਬਾਅਦ ਇਸ ਬਚਨ ਵਿੱਚ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ। ਉਹਨਾਂ ਨੇ ਸਭ ਤੋਂ ਵਾਸ਼ਨਾ ਦਾ ਮੂਲ ਕਾਰਨ ਜਿਹੜਾ ਹੈ ਉਹਨੂੰ ਲਾਲਚ ਨੂੰ ਦੱਸਿਆ ਹੈ। ਕਹਿੰਦੇ ਜੇ ਅੰਦਰ ਦੀਆਂ ਇਹਨਾਂ ਮਨਸ਼ਾ ਤੋਂ ਬਚਣਾ ਚਾਹੁੰਦੇ ਹਾਂ ਤੇ ਲਾਲਚ ਵਾਲੀ ਬਿਰਤੀ ਨੂੰ ਤਿਆਗ ਦੇਈਏ। ਫਿਰ ਨਾਲ ਬਚਨ ਕੀਤਾ ਕਿ ਲਾਲਚ ਦੀ ਜਿਹੜਾ ਮੂਲ ਹੈ ਉਹ ਹਉਮੈ ਹੈ, ਤੇ ਜਦੋਂ ਕੋਈ ਗੁਰੂ ਸ਼ਬਦ ਨਾਲ ਜੁੜੇਗਾ ਉਹਦੀ ਲਾਲਚ ਵਾਲੀ ਬਿਰਤੀ ਵੀ ਮਰੇਗੀ, ਹਉਮੈ ਦੀ ਜ਼ਹਿਰ ਵੀ ਉਤਰ ਜਾਏਗੀ। ਤੇ ਨਾਲ ਫਿਰ ਵਿਆਖਿਆ ਕਰਦਿਆਂ ਫਰਮਾਇਓ ਨੇ ਕਿ ਜਿਹੜੇ ਬੰਦੇ ਲਾਲਚ ਵਿੱਚ, ਤਮੇ ਵਿੱਚ, ਹੰਕਾਰ ਵਿੱਚ ਖਚਤ ਨੇ, ਉਹਨਾਂ ਮਨਮੁੱਖ ਬੰਦਿਆਂ ਨੂੰ ਜਿਤਨਾ ਮਰਜ਼ੀ ਸਮਝਾ ਲਵੋ, ਜਿਵੇਂ ਪਾਣੀ ਵਿੱਚ ਰੱਖਿਆ ਹੋਇਆ ਪੱਥਰ ਸਦੀਆਂ ਭਰ ਪਾਣੀ 'ਚ ਰਹੇ, ਉਹਦਾ ਅੰਦਰ ਵਾਲਾ ਕਦੀ ਨਹੀਂ ਭਿੱਜਦਾ, ਤੇ ਮਨਮੁੱਖ ਬੰਦਾ ਵੀ ਕਈ ਵਾਰੀ ਸੰਗਤ ਵਿੱਚ ਕਿੰਨਾ ਸਮਾਂ ਬੈਠ ਤਾਂ ਜਾਂਦਾ ਪਰ ਸੱਚ ਇਵੇਂ ਉਹਦਾ ਅੰਦਰ ਵਾਲਾ ਮਨ ਵੀ ਨਹੀਂ ਭਿੱਜਦਾ। ਮਹਾਰਾਜ ਕਹਿੰਦੇ ਫਿਰ ਉਹ ਖੱਟੇਗਾ ਕੀ? ਕੱਲਰ ਦੀ ਪੈਲੀ ਵਿੱਚ ਬੀਜ ਪਾਵਾਂਗੇ ਤੇ ਉਹਦੇ ਵਿੱਚੋਂ ਮੁਨਾਫਾ ਕੀ ਮਿਲਣਾ ਹੈ? ਕੱਲਰ ਦੀ ਪੈਲੀ ਵਿੱਚੋਂ, ਕੱਲਰੀ ਧਰਤੀ ਦੇ ਵਿੱਚੋਂ ਸੱਚ ਇਵੇਂ ਕਦੀ ਮੁਨਾਫਾ ਨਹੀਂ ਮਿਲਦਾ। ਦੂਸਰਾ ਬਚਨ, ਹਜ਼ੂਰ ਨੇ ਕਿਹਾ ਜੇ ਨਾਮ ਜਪਾਂਗੇ ਤੇ ਫਿਰ ਬਖਸ਼ਿਸ਼ ਹੋਵੇਗੀ ਕਿ ਜਿਵੇਂ ਕੋਈ ਦੁੱਧ ਨੂੰ ਰਿੜਕਦਾ ਹੈ, ਜੰਮੇ ਹੋਏ ਦਹੀਂ ਨੂੰ ਰਿੜਕਦਾ ਹੈ, ਉਸ ਵਿੱਚੋਂ ਤਤ ਮੱਖਣ ਦੀ ਪ੍ਰਾਪਤੀ ਹੁੰਦੀ ਏ, ਜਿਹੜਾ ਸ਼ਬਦ ਨੂੰ ਜਪੇਗਾ ਉਹਨੂੰ ਤਤ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਜੀ ਅੱਜ ਦੇ ਸ਼ਬਦ ਦਾ ਭਾਵ ਦਿਆ ਥੋੜਾ ਜਿਹਾ, ਤੇ ਨਾਲੇ ਅਸੀਂ ਅੱਜ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਅੱਜ ਸਾਰਾ ਸਿੱਖ ਜਗਤ ਪ੍ਰੇਮ ਭਾਵਨਾ ਨਾਲ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕਿਆ ਹੈ। ਬੇਨਤੀ ਕਰਾਂਗਾ ਆਪ ਨੂੰ ਜਿੱਥੇ ਜਗ੍ਹਾ ਮਿਲਦੀ ਹੈ ਕਿਰਪਾਲਤਾ ਕਰਕੇ ਖਾਮੋਸ਼ੀ ਚੁੱਪ ਦਾ ਦਾਨ ਬਖਸ਼ਦੇ ਹੋਏ ਆਰਾਮ ਨਾਲ ਆਪਾਂ ਉੱਥੇ ਬੈਠ ਜਾਈਏ ਤੇ ਸਤਿਗੁਰੂ ਦੇ ਇਸ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ ਪਹਿਲਾਂ, ਕਿਉਂਕਿ ਜੋ ਮੰਜੀ ਸਾਹਿਬ ਦੀਵਾਨ ਖਾਲ ਦੀ ਮਰਿਆਦਾ ਹੈ, ਸ਼ਬਦ ਜਿਹੜਾ ਆਏ ਉਹ ਸ਼ਬਦ ਦੇ ਅਖਰੀ ਅਰਥ ਉਹਦਾ ਭਾਵ ਅਰਥ, ਪਰ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ। ਫਿਰ ਅਸੀਂ ਧੰਨ ਗੁਰੂ ਰਾਮਦਾਸ ਦੇ ਚਰਨ ਪਰਸਾਂਗੇ। ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਕੋਈ ਵੀ ਰਸਨਾ ਵਿਰਵੀ ਜਾਂ ਵਾਂਝੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਮਹਲਾ ਪਹਿਲਾ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿੱਚ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਦਿ ਗੁਰੂ, ਜਗਤ ਗੁਰੂ, ਜ਼ਾਹਰ ਪੀਰ ਗੁਰਬਾਬਾ ਸਤਿਗੁਰੂ ਜੀ, ਜ਼ਾਹਰ ਪੀਰ ਜਗਤ ਗੁਰੂ ਬਾਬਾ ਸਤਿਗੁਰੂ ਜੀ, ਉਹਨਾਂ ਨੇ ਆਪਣੀ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਯਾਦ ਰੱਖਿਓ 1430 ਅੰਗ ਵਾਲਾ ਜੋ ਸਤਿਗੁਰਾਂ ਦਾ ਸਵਰੂਪ ਹੈ ਉਸ ਦੇ 419 ਅੰਗ ਉੱਪਰ ਇਹ ਅੰਮ੍ਰਿਤ ਸ਼ਬਦ ਦਰਜ ਹੈ। ਮੈਂ 1430 ਤਾਂ ਸ਼ਬਦ ਵਰਤਿਆ ਹੈ ਕਿ ਜੋ ਸਨਮਾਨਯੋਗ ਸਿੰਘ ਸਾਹਿਬਾਨ ਦਰਬਾਰ ਸਾਹਿਬ ਵਿੱਚ, ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਨੇ ਉਹ ਹਸਤਲਿਖਿਤ ਸਤਿਗੁਰਾਂ ਦੇ ਸਵਰੂਪ ਨੇ। ਬਾਣੀ ਤਾਂ ਇੱਕੋ ਹੈ ਪਰ ਅੰਗ ਇੱਕ ਨਹੀਂ ਹੋ ਸਕਦੇ, ਕਿਉਂਕਿ ਜੇ ਵੱਡੀ ਲਿਖਾਈ ਹੋਵੇਗੀ ਅੱਖਰ ਵੱਡੇ ਹੋਣਗੇ ਤੇ ਅੰਗ ਜ਼ਿਆਦਾ ਹੋਣਗੇ, ਜੇ ਅੱਖਰ ਬਰੀਕ ਲਿਖਾਈ ਹੋਵੇਗੀ ਤੇ ਅੰਗ ਜਿਹੜੇ ਨੇ ਥੋੜੇ ਹੋਣਗੇ। ਪਰ ਇਸ ਕਰਕੇ ਜੋ ਆਮ ਸਾਡੇ ਸਤਿਗੁਰਾਂ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਗੁਰਦੁਆਰਾ ਸਾਹਿਬਾਨ 'ਚ, ਉਸ ਅੰਗ ਵਿੱਚ ਉਸ ਸਵਰੂਪ ਅਨੁਸਾਰ 419 ਅੰਗ ਉੱਪਰ ਇਹ ਅੰਮ੍ਰਿਤ ਸ਼ਬਦ ਸਤਿਗੁਰਾਂ ਦਾ ਦਰਜ ਹੈ।
ਮਨਸਾ ਮਨ ਹੀ ਸਮਾਇਲੇ ਭਾਉ ਜਲ ਸੱਚ ਤਰਨਾ।
ਹਜ਼ੂਰ ਕਿਰਪਾਲਤਾ ਕਰਦੇ ਨੇ ਕਿ ਮਨਸਾ ਮਨੈ ਸਮਾਇਲੇ, ਜੇ ਮਨ ਵਿੱਚ ਉੱਠਣ ਵਾਲੇ ਜਿਹੜੇ ਫੁਰਨੇ ਨੇ, ਆਸਾ ਔਰ ਮਨਸਾ ਦੋ ਸ਼ਬਦ ਨੇ, ਇੱਕ ਤ੍ਰਿਸ਼ਨਾ ਇੱਛਾ ਆਸਾ ਔਰ ਮਨਸਾ, ਇਹ ਚਾਰੇ ਦੇ ਚਾਰੇ ਜਿਹੜੇ ਨੇ ਇੱਕ ਦੂਜੇ ਦੇ ਬੜੇ ਨਜ਼ਦੀਕੀ ਨੇ। ਮਨ ਦੇ ਵਿੱਚ ਕਿਸੇ ਚੀਜ਼ ਦੇ ਪ੍ਰਤੀ ਫੁਰਨੇ ਪੈਦਾ ਹੋ ਜਾਣੇ, ਮੈਨੂੰ ਮਿਲ ਜਾਏ, ਫਿਰ ਉਹਦੀ ਪ੍ਰਾਪਤੀ ਦੀ ਇੱਛਾ ਦੇ ਨਾਲ ਪ੍ਰਾਪਤ ਕਰਨ ਵਾਸਤੇ ਯਤਨ ਕਰਨਾ, ਉਹਨੂੰ ਆਪਾਂ ਤ੍ਰਿਸ਼ਨਾ ਦਾ ਰੂਪ ਵੀ ਕਹਿ ਸਕਦੇ ਹਾਂ। ਪਰ ਮਹਾਰਾਜ ਕਹਿੰਦੇ ਨੇ ਜੇ ਇਹ ਮਨ ਵਿੱਚ ਉੱਠਦੇ ਹੋਏ ਫੁਰਨੇ ਜਿਹੜੀ ਮਨਸਾ ਹੈ, ਇਹ ਮਨ ਦੇ ਵਿੱਚ ਹੀ ਸਮਾ ਜਾਏ। ਬੇਨਤੀ ਸੁਣਿਓ, ਫੁਰਨੇ ਤਾਂ ਬਹੁਤ ਉੱਠਦੇ ਨੇ, ਪਰ ਹਰ ਫੁਰਨਾ ਕਦੀ ਕਰਮ ਨਹੀਂ ਬਣਦਾ ਹੁੰਦਾ। ਮਨ ਵਿੱਚ ਖਿਆਲ ਬੜੇ ਉਪਜਦੇ ਨੇ, ਤੇ ਜੇ ਸਾਰੇ ਖਿਆਲ ਕਰਮ ਬਣਦੇ ਹੋਣ ਤੇ ਇਹ ਸਮਾਜ ਦਾ ਬਣੇਗਾ ਕੀ? ਜੇ ਫੁਰਨੇ ਗਲਤ ਹੋਣ ਤੇ ਗਲਤ ਫੁਰਨੇ ਮਾੜੇ ਕਰਮ ਬਣਨਗੇ। ਸਤਿਗੁਰੂ ਕਹਿੰਦੇ ਨੇ ਫੁਰਨੇ ਤਾਂ ਬੜੇ ਉੱਠਦੇ ਨੇ, ਪਰ ਜੇ ਇਹ ਉੱਠੇ ਹੋਏ ਮਨਸਾ ਇਹ ਫੁਰਨੇ ਜਿਹੜੇ ਨੇ ਮਨ ਦੇ ਵਿੱਚ ਸਮਾ ਜਾਣ ਤੇ ਸੱਚੇ ਪਰਮਾਤਮਾ ਨਾਲ ਜੁੜ ਕੇ ਭਵਜਲ ਨੂੰ ਇਸ ਡਰਾਵਣੇ ਸਾਗਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ।
ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਦਿ, ਇਹਦਾ ਮਤਲਬ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਇਹਦਾ ਅਰਥ ਅਸੀਂ ਪ੍ਰਭੂ ਲਈ ਸ਼ਬਦ ਨਹੀਂ ਵਰਤਾਂਗੇ ਆਦਿ, ਕਿਉਂਕਿ ਜੇ ਪਰਮਾਤਮਾ ਲਈ ਆਦਿ ਸ਼ਬਦ ਵਰਤਾਂਗੇ ਤੇ ਜਿਸ ਦਾ ਆਦਿ ਹੁੰਦਾ ਉਹਦਾ ਅੰਤ ਜ਼ਰੂਰ ਹੁੰਦਾ ਹੈ। ਇੱਥੇ ਆਦਿ ਦਾ ਅਰਥ ਜਦੋਂ ਸ੍ਰਿਸ਼ਟੀ ਨਹੀਂ ਬਣੀ, ਸੰਸਾਰ ਨਹੀਂ ਬਣਿਆ। ਉਂਝ ਵੈਸੇ ਬਾਣੀ 'ਚ ਬਚਨ ਬੜੀ ਵਾਰੀ ਆਉਂਦਾ ਹੈ ਕਿ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਜਦੋਂ ਸੰਸਾਰ ਨਹੀਂ ਬਣਿਆ, ਸੰਸਾਰ ਦੇ ਆਦਿ ਵਿੱਚ ਮੁੱਢ ਤੋਂ ਪਹਿਲਾਂ ਵਾਹਿਗੁਰੂ ਜੀ ਉਦੋਂ ਵੀ ਪੂਰਨ ਨੇ, ਅੱਜ ਵੀ ਪੂਰਨ ਨੇ, ਤੇ ਅੰਤ ਪੂਰਨ ਪਰਮੇਸ਼ੁਰ ਹੈ। ਪਰਮਾਤਮਾ ਲਈ ਅੰਤ ਸ਼ਬਦ ਨਹੀਂ ਵਰਤਾਂਗੇ। ਜਦੋਂ ਸਾਰਾ ਸੰਸਾਰ ਖਤਮ ਹੋ ਜਾਏਗਾ, ਦ੍ਰਿਸ਼ਟਮਾਨ ਮਥੇਨਾ ਜਿਹੜਾ ਇਹ ਮੁੱਕ ਜਾਏਗਾ, ਸੱਚ ਏਵੇ ਪਾਰ ਬ੍ਰਹਮ ਪਰਮੇਸ਼ੁਰ ਉਸ ਅੰਤ ਤੋਂ ਬਾਅਦ ਵੀ ਰਹਿਣਗੇ। ਸੰਸਾਰ ਦੇ ਆਦਿ ਤੋਂ ਪਹਿਲਾਂ ਵੀ ਉਹ, ਮੱਧ ਵਿੱਚ ਵੀ ਉਹ ਤੇ ਅੰਤ ਵਿੱਚ ਵੀ ਉਹ। ਇਹਨੂੰ ਸਤਿਗੁਰੂ ਨੇ ਜਪ ਦੇ ਆਰੰਭ ਵਿੱਚ ਬਖਸ਼ਿਸ਼ ਕੀਤੀ ਕਿ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰ ਰਹੇ ਨੇ ਕਿ ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਤੂੰ ਆਦਿ ਤੋਂ, ਮੁੱਢ ਤੋਂ, ਸੰਸਾਰ ਜਦੋਂ ਨਹੀਂ ਬਣਿਆ, ਜੁਗਾਦ ਜੁਗਾਂ ਦਾ ਮੁੱਢ, ਜਦੋਂ ਸਮੇਂ ਦਾ ਵੀ ਨਹੀਂ ਸੀ ਪਤਾ, ਜੇ ਬੰਦੇ ਨੂੰ ਦਿਨ ਰਾਤ ਸਮਾਂ ਕੋਈ ਪਤਾ ਨਹੀਂ ਸੀ, ਆਦਿ ਤੋਂ, ਜੁਗਾਦ ਤੋਂ, ਤੂੰ ਦਿਆਲੂ ਹੈ। ਇਹ ਅਰਦਾਸ ਅੱਜ ਕੀਤੀ ਜਾ ਰਹੀ ਹੈ ਦਾਤਾ ਕਿ ਸਾਡੇ ਮਨ ਵਿੱਚ ਜਿਹੜੇ ਉੱਠਦੇ ਫੁਰਨੇ ਨੇ, ਵਾਸ਼ਨਾਏ, ਇਹ ਸਾਡੇ ਅੰਦਰ ਨੂੰ ਤਰਨ ਨਹੀਂ ਦਿੰਦੀ। ਕਿਰਪਾ ਕਰੋ, ਇਹ ਵਾਸ਼ਨਾ, ਇਹ ਫੁਰਨੇ ਜਿਹੜੇ ਨੇ, ਚੰਗੇ ਮੰਦੇ ਉੱਠਦੇ ਨੇ, ਇਹ ਸਮਾ ਜਾਣ, ਇਹ ਲੈ ਹੋ ਜਾਣ, ਅਭੇਦ ਹੋ ਜਾਣ, ਮੁੱਕ ਜਾਣ, ਤੇ ਤੇਰੇ ਚਰਨਾਂ 'ਚ ਅਰਦਾਸ ਕਰਨੇ ਆ, ਤੁਸੀਂ ਆਦਿ ਤੋਂ, ਜੁਗਾਦ ਤੋਂ ਦਿਆਲੂ ਹੋ। ਤੇ ਪਿਆਰਿਓ, ਇਹ ਗੱਲ ਯਾਦ ਰੱਖਿਓ ਕਿ ਪਰਿਪੂਰਨ ਪਰਮਾਤਮਾ ਸਭ ਤੋਂ ਪਹਿਲਾਂ ਉਹਦਾ ਗੁਣ ਹੀ ਇਵੇਂ ਕਿ ਉਹ ਦਇਆ ਦਾ ਕਾਰਕ ਹੈ। ਦਾਸ ਦੇ ਮਨ 'ਚ ਇੱਕ ਦਿਨ ਆਇਆ ਕਿ ਵਾਹਿਗੁਰੂ ਜੀ ਤਾਂ ਬੇਅੰਤ ਗੁਣ ਨੇ ਨਾ, ਸੱਚ ਏਵੇ ਉਹਦੇ ਵਰਗਾ ਦਿਆਲੂ ਤੇ ਪਰਦੇ ਢੱਕਣ ਵਾਲਾ ਹੋਰ ਕੋਈ ਨਹੀਂ ਜੀ। ਇੰਨੇ ਦਿਆਲੂ ਨੇ, ਇੰਨੇ ਮਿਹਰ ਦੇ ਸਾਈਂ ਨੇ, ਮਿਹਰਵਾਨ ਨੇ ਦਾਤਾ ਜੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਵੀ ਹੈ, ਪਰ ਧੰਨ ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਨੇ ਇੰਨੇ ਦਿਆਲੂ ਨੇ, असी सुबह तो शाम तक जितने कर्म करने सारे कर्मां नूं चंगी तरह जानदा है, ये माड़े ने ये चंगे ने। कई बारी अपने कीते हुए कर्मां करके अपने आप तो शर्म लज्जिया हुंदी, पर कहिंदे ने वाहिगुरु तेरे तो कुर्बान जावां, तू इन्ना दयालु है, साडे कीते हुए कर्म करतूतां दे के तां वी तू पर्दे पा के सानू खान नूं रोटी दे जाना, तू जिंदगी जईदा ना, ए तेरा सुभा मुढ़ कदीमा है। सतगुरु दे अमृत बचन ने कि दीन दयाल दया निध, दया दा खजाना दयालु, दीन दयाल दया निध, दोखन देखत है, साडे गुना पाप वो देख नहीं रहा सी की कर रहे। प्यारो कर्मां दी गल छड्डो, वो ता साडे अंदर उठ देखो, फुरने भी देखदा पे जेडे सी अपने ख्याल सिरजने, जे उन्हां फुरनियां दा पता किते परिवार नूं लग जाए। मैं बेनती कर लगा, सिर्फ मान लो एक पति फुरने बनांदा है, उस फुरनियां दा पता पत्नी नूं लग जाए, पत्नी दे फुरनियां दा पता पति नूं लग जाए, मां बाप दे अंदर उठ दे फुरनियां दा पता संतान नूं लग जाए, संतान दे अंदर उठ दे ख्याल उहदा पता मापिआं नूं लग जाए, भैणा भरावां नूं एक दूजे दे अंदर दे फुरने पढ़ने किते आ जाण, ते मेरा ख्याल है समाज इंज तिड़क जाएगा कि टुकड़े टुकड़े हो जाएगा, एक दूजे दे प्रति असी सोच केड़ी लैके बैठे। सच है ना, पर वाहिगुरु तां फुरने भी देखदे ने, ओ इन्ने दयालु ने कि साडे औगणा नूं देख के दीन दयाल दया निध दोखन देखत है पर देत नहार है, ओ गुणा देख के भी तां साडी झोली विच दात पा देंदे। अज दी शब्द दे विचार विच पहले बचन के पार ब्रह्म परमेश्वर ए फुरने समा जान, एक किरपालता करो कि तुसी मुढ़ कदीमा तुहाडा सुभाग है, तुसी दया करदे हो तरस करदे हो, मैं ठाकुर तुहाडी शरण विच आया, मेरे ते तरस करना।
तू दाता हम जाचिका हर दर्शन दीजै,
तू दाता हम जाचिका, हे परमेश्वर जी तुसी दाते हो। ए गुरु नानक साहिब दे अमृत बोल ने, पार ब्रह्म परमेश्वर जी आप जी दाते हो, असी तुहाडे दर ते मंगते आए खां, ते इन्हां मंगतियां उपर अपनी बख्शिश अपनी किरपालता करो, अपने दर दे आए हुए मंगतियां नूं अपने दर्शनां दी दात बख्श दे, ए मंगते दी झोली च अपने दीदार पावो।
गुरमुख नाम त्याई है मन मंदर पीजा।
देखो इस बचन नूं फिर सुनियो, एक ता मेरे मालक जी आप दर्शन बख्शो, दूजी कृपा कर दियो गुरु दे सन्मुख हो के साडा अंदर शब्द नूं त्याउणा करे, पार ब्रह्म परमेश्वर नूं त्याहवे, ते जेड़ा सेडा मन मंदर कई जन्मां दा सुक्का है, कई जन्मां दा रुखा है, पत्थर दी तरह कठोर होया पिया, एक किरपा करो साडा मन मंदर जेड़ा ओ पिज जाए, अपने दर्शन दे दे, शब्द दी दात बख्श दे, ते सुक्का होया मन जेड़ा तेरे नाम विच पिज जाए। इत्थे जरूर मैं एक अर्ज करांगा कि गुरु ग्रंथ साहिब दी बाणी च दातार जी ने प्रभु दर्शना लई बेबलता अरदासां जोदड़ियां सिक्कां तरले मिन्नतां कीतियां ने, मालक एक घड़ी किते अपने दर्शनां दी दात दे दे। सतगुरु गुरु नानक साहिब दा तिलंग राग अंदर एक अमृत बचन है, उस अमृत बचन विच सतगुरु ने जिवें कोई मंगता मंगण जांदा है ना, उहदे हाथ विच खप्पर चिप्पी जां भांडा हुंदा है, ते कई वारी उह दरवाजे ते जां गली च खलो के आवाज दिंदा है किसी दे घर अगे खलो के कि मेरी झोली विच मेरे खप्पर विच आ कुछ पा दिओ। मेरे गुरु नानक साहिब कहिंदे ने पार ब्रह्म परमेश्वर मैं अपने हाथ विच खप्पर पकड़े है भावना दा, ते तेरे दर्शनां दी दात लई होका देना पिया, ते उच्ची उच्ची आवाज दे के कह रहा कि कोई ऐसा है कि जेड़ा मेरे इस कासे विच इस खप्पर विच तेरे दर्शनां दी दात पा दे। उंज वैसे इत्थे पार ब्रह्म तो मंग रहे ने, हजूर दे अमृत बचन ने पाओ तेरा भांग खलड़ी मेरा चीत, मैं दीवाना भया अतीत कर काशा दर्शन की भूख मैं दर मांगू नीता नीत कर काशा अपने हाथ विच मैं काशा खपर पकड़े तेरे दर्शना ली कर काशा दर्शन की भूख मैं दर मांगू नीता नीत तो दर्शन की करो समाए मैं दर मांगत भीख्या पाए मेरे मंगते दी इस खपर विच अपने दर्शना दी दात पाओ। मैं पहलियां चार तुकां विचारियां ने प्रभु दे चरणा च यह अरदास है कि ठाकुर तेरी शरण आए हैं फुरनिया तो बचा शब्द नू कमान लग पईए किरपा करो अपने दर्शना दी दात दियो ते साडा जिहड़ा मन मंदर है ए अंदर वाला ए तेरे नाम विच भिज जाए। इसो तक बचन ने यह दो तुकां सन रहाओ दियां पहलियां दो तुकां शब्द की आरंभ तक इस तो अगे ध्यान नाल सुनियो महाराज उन्हों उत्तर देंदे ने किवें अंदर भिज सकदा है केड़ी चीज त्यागांगे ते मनसा मने समाए जाएगी इस बारे सतगुरु बख्शिश कर रहे खन।
रहाओ कूड़ा लालच छोड़िया ताओ साचो पछाने
पहला पुछया गया भी मन टिक जाए ते गुरु साहब अगे आप उत्तर देंदे ने कि जेड़े आ झूठे तमे विच लालच विच फसे पए संसार कहिंदे ने प्यारियो जिन्नी देर तक ये झूठा लालच तमा नहीं छाड़दे उन्नी देर तक अपना आप पछाणिया नहीं जाना। जेड़ा इस लालच नू छड़ देगा ओ फिर सच्चे परमात्मा नू पहचान लवेगा।
गुर कै शब्द समाईया परमार्थ जाने
फिर ओ गुरु दे शब्द दे राही सतगुरु दे शब्द दी तुफैलश जेड़े फुरने उठदे पए ने सारे समा जाणगे मुक जाणगे ओ आत्मा ओ जीव परमात्मा विच लीन हो जाएगा अपेद हो जाएगा ए गुरु दे शब्द दे राही बख्शिश होवेगी। ते महाराज कहिंदे ने फिर गुरु दे शब्द दे राही ही बंदा परमार्थ जाने जिंदगी दा जो परम अर्थ है सब तो श्रेष्ठ जीवन है इस दी बंदे नू समझ पवेगी।
एहु मन राजा लुबिया लुबताओ लोबाई
हजूर किन्ने इस मन दा करिए की ए मन ता राजे दी तरह लालची है ए लोभ विच अगे तो अगे वधदा जांदा है। मैं सारे शब्द दे विचार तां आपां करनी पर सब सारे शब्द दा तत् भाव यही अगे कि भले बंदे ओ लालच नू छड़ दियो। इत्थे मैं अर्ज करांगा लालच दे पहली गल तां अर्थ की ने उंज वैसे लालच दे सीधे जे अर्थ ने किसे चीज दे लई खिच बन जानी ओदी प्राप्ति वास्ते चंगा मंदा ढंग कोई भी अपना लैण। लालच दा अर्थ ए भी है कि परमात्मा ने सब कुछ बंदे नूं दित्या है पर जो कुछ इनू दिता है ओदे ते सबर नहीं अपनी थाली वाल झाती नहीं मारदा ते दूजे दियां रोटियां ते बुरकियां दिन रात गिनते रहिंदा है। यूं कह लिए अपने घर वाल कदी ध्यान नहीं दिता जो परमात्मा ने दिता है दूजे दे घर दियां अटारियां देख के कल्पी जांदा है अपनी दुकान ते जो परमात्मा ने दिता ओदा शुक्र नहीं करदा दूजे दे दुकान दे ग्राहक गिन गिन के ओदी दुकान ते भी काबज होना चाहता है। बेनती करा अपनी दित्ती कोई वाहगुरु दी जमीन ओदे विचो जड़ी रोटी खा रहा ओदे ते सबर नहीं दूजे दी रोटी नू देख के अंदरों सड़ी जांदा है। इउं कह लवां कि जेड़ी परमात्मा ने तेनू जिंदगी च तरक्की दित्ती तू उस मिली कोई तरक्की दा शुकराना कर दूजे दी तरक्की नू देख के तू रब वल्लों शुकराना बन। सीधे जे लालच दे अर्थ ए ने कि किसे दूजे दी चीज नू प्राप्त करन दे लई चंगा मंदा ढंग तरीका वरतना। एक गल याद रखो कि लालची बंदा ओदा अंदर कदी नाम विच टेक ही नहीं सकदा। मैं शब्द जो कह रहा गुरु ग्रंथ साहिब दे अमृत बचन सतगुरुआं ने फरमाया है कि लालची बंदे दे हाथ विच बख्श दिया जे मैनूं हाथ विच धर्म ग्रंथ होवेगा गुटका होवेगा ओदे मनवे नूं पुछ के देखो केड़े पासे घूमदा होवेगा। इवन इथों तक गुरु काल विच भी कई घटनावां वापरदियां ने ਜਿਹੜੇ ਇਕਾਗਰਤਾ ਨਾਲ ਬਾਣੀ ਪੜ੍ਹਦੇ ਹੁੰਦੇ ਨੇ, ਅਚਨਚੇਤ ਫੁਰਨਾ ਲਾਲਚ ਵਾਲੇ ਪਾਸੇ ਲੈ ਜਾਂਦਾ। ਭਾਈ ਸੱਤਾ ਬਲਵੰਡ ਕੀਰਤਨ ਰੋਜ਼ ਕਰਦੇ ਨੇ ਤੇ ਗੁਰੂ ਅੱਗੇ ਇਕੱਠੀ ਹੋਈ ਮਾਇਆ ਦੇਖ ਕੇ ਫੁਰਨਾ ਬਣ ਗਿਆ ਨਾ, ਕੀਰਤਨ ਕਰਦੇ ਹੀ ਫੁਰਨਾ ਬਣ ਗਿਆ ਕਿ ਜਿਹੜੀ ਗੁਰੂ ਅਰਜਨ ਸਾਹਿਬ ਕੋਲੇ ਕਿਤੇ ਸਾਡੇ ਕੋਲ ਹੋਵੇ ਤਾਂ। ਭਾਈ ਗੋਪਾਲਾ ਜੀ ਸ਼ੁੱਧ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਦੇਖੋ ਕੀ ਮਨ ਕਰਦਾ ਸਾਡੇ ਨਾਲ, ਇਕਾਗਰ ਹੋ ਕੇ ਪਾਠ ਕਰ ਰਹੇ ਨੇ ਤੇ ਛੇਵੇਂ ਗੁਰਦੇਵ ਆਪਣਾ ਆਸਣ ਆਪਣਾ ਸਿੰਘਾਸਨ ਤਿਆਗੀ ਜਾ ਰਹੇ ਨੇ। ਅਖੀਰ ਤੇ ਆ ਕੇ ਫੁਰਨਾ ਆ ਗਿਆ ਕਿ ਮਹਾਰਾਜ ਜੀ ਨੂੰ ਪਾਠ ਤਾਂ ਸੁਣਾ ਦਿੱਤਾ ਪਰ ਘੋੜਾ ਮੰਗਾਂਗਾ। ਦੇਖੋ ਉਹ ਫੁਰਨਾ ਹੀ ਹੈ ਨਾ ਇੱਕ। ਮੈਂ ਬੇਨਤੀ ਕਰਾਂਗਾ ਕਿ ਲਾਲਚ ਤਮਾ ਅੰਦਰ ਨੂੰ ਬੜਾ ਖਿੰਡਾ ਦਿੰਦਾ, ਕਈ ਵਾਰੀ ਇੱਕ ਖਿੰਨ ਦੇ ਫੁਰਨਾ ਤਮੇ ਦਾ ਵੱਡੀ ਤੋਂ ਵੱਡੀ ਮਿਲਦੀ ਦਾਤ ਤੋਂ ਵੀ ਬੰਦੇ ਨੂੰ ਬਿਰਵਿਆਂ ਕਰ ਜਾਂਦਾ। ਦਾਤ ਬੜੀ ਵੱਡੀ ਮਿਲਣੀ ਹੁੰਦੀ ਪਰ ਲਾਲਚ ਦਾ ਇੱਕ ਫੁਰਨਾ ਕਿੱਥੇ ਲੈ ਗਿਆ। ਤਾਂ ਹੀ ਸਾਹਿਬ ਨੇ ਕਿਹਾ ਕਿ ਕਬੂ ਜੀੜਾ ਊਬ ਚੜਤ ਹੈ ਕਬੂ ਜਾਏ ਪਿਆਲੇ। ਇਹਦਾ ਮਤਲਬ ਕਦੀ ਤਾਂ ਅਸਮਾਨ ਵਿੱਚ ਉਡਾਰੀਆਂ ਮਾਰਦਾ ਸਾਡਾ ਮਨ ਤੇ ਕਦੀ ਬਿਲਕੁਲ ਪਤਾਲ ਚ ਧੱਸ ਜਾਂਦਾ। ਕਬੂ ਜੀੜਾ ਊਬ ਚੜਤ ਹੈ ਕਬੂ ਜਾਏ ਪਿਆਲੇ ਤੇ ਮਹਾਰਾਜ ਕਿਉਂ ਕਹਿਣ ਲੱਗੇ ਲੋਭੀ ਜੀੜਾ ਥਿਰ ਨਾ ਰਹਿਤ ਹੈ। ਲਾਲਚੀ ਜੇ ਜਿਹੜਾ ਇਹ ਟਿਕਦਾ ਨਹੀਂ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਈ ਇੱਕ ਕੂੜਾ ਲਾਲਚ ਛੱਡ ਦਿਓ ਤਾਂ ਸੱਚ ਨੂੰ ਪਛਾਣੋਗੇ, ਗੁਰੂ ਦੇ ਸ਼ਬਦ ਵੀ ਸਮਾਂਗੇ ਤੇ ਫਿਰ ਅਸੀਂ ਪਰਮ ਅਰਥ ਨੂੰ ਜਾਣ ਸਕਾਂਗੇ।
ਗੁਰਮੁਖ ਲੋਭ ਨਿਵਾਰੀਐ ਹਰ ਸਿਉ ਬਣ ਆਈ।
ਗੁਰੂ ਦੇ ਸਨਮੁਖ ਹੋ ਕੇ ਲਾਲਚ ਵਾਲੀ ਬਿਰਤੀ ਨੂੰ ਨਿਵਾਰੀਏ ਤਿਆਗ ਦਈਏ ਫਿਰ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਬਣ ਆਵੇਗੀ। ਫਿਰ ਪਿਆਰਿਓ ਉਸ ਸੰਤੋਖ ਵਿੱਚ ਇੰਨਾ ਕੁ ਆਨੰਦ ਹੈ ਬੰਦਾ ਖੱਬੇ ਸੱਜੇ ਝਾਤੀ ਮਾਰਦਾ ਹੀ। ਜਿਹਨੂੰ ਬਾਬਾ ਸਾਹਿਬ ਨੇ ਕਿਹਾ ਨਾ ਕਿ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸੰਤੋਖ ਵੀ ਜੁੜਿਆ ਹੋਇਆ ਬੰਦਾ ਉਹ ਫਿਰ ਸ਼ਬਦ ਦੇ ਰਾਹੀ ਆਪਣੀ ਇਸ ਲਾਲਚੀ ਬਿਰਤੀ ਨੂੰ ਤਿਆਗ ਦਿੰਦਾ ਹੈ।
ਕਲਰ ਖੇਤੀ ਬੀਜੀਐ ਕਿਉ ਲਾਹਾ ਪਾਵੈ।
ਹਜ਼ੂਰ ਕਹਿੰਦੇ ਨੇ ਜੇ ਆਪਾਂ ਕਹੀਏ ਵੀ ਸਾਨੂੰ ਨਾਮ ਵੀ ਮਿਲੇ ਆਹ ਕੁਛ ਵੀ ਮਿਲੇ ਤੇ ਅੰਦਰ ਵਾਲੀ ਧਰਤੀ ਜਿਹੜੀ ਹੈ ਉਹ ਲਾਲਚ ਵਿੱਚ ਫਸੀ। ਸਤਿਗੁਰੂ ਕਹਿੰਦੇ ਨੇ ਕਲਰੀ ਜ਼ਮੀਨ ਵਿੱਚ ਕੋਈ ਬੀਜ ਪਾਏ, ਕਿਸਾਨ ਨੂੰ ਪਤਾ ਹੈ ਬੀਜ ਕੀਮਤੀ ਹੋਵੇ ਪਰ ਪਿਆਰੇ ਉਹ ਕਲਰੀ ਪੈਲੀ ਚੋਂ ਕਦੀ ਕਿਸੇ ਨੇ ਮੁਨਾਫਾ ਲਿਆ ਹੈ? ਕਈ ਵਾਰੀ ਇਹ ਸੁਣੀਦਾ ਹੈ ਕਿ ਕਲਰੀ ਪੈਲੀ ਦੇ ਵਿੱਚ ਅਸੀਂ ਬੀਜ ਪਾਇਆ, ਜਿੰਨੀ ਮਿਹਨਤ ਕੀਤੀ ਸਾਨੂੰ ਉਹ ਵੀ ਨਹੀਂ ਬਚੀ। ਜਿਵੇਂ ਕਲਰੀ ਪੈਲੀ ਦੇ ਵਿੱਚ ਪਾਇਆ ਹੋਇਆ ਅਨਾਜ ਉਹਦੇ ਵਿੱਚੋਂ ਮੁਨਾਫਾ ਨਹੀਂ ਨਿਕਲਦਾ ਜਿਹੜਾ ਅੰਦਰ ਫੁਰਨਿਆਂ ਵਿੱਚ ਲਾਲਚ ਵਿੱਚ ਤਮੇ ਵਿੱਚ ਗਲਤਾਨ ਹੈ। ਪਿਆਰੇ ਉਸ ਅੰਦਰ ਪਰਮਾਰਥ ਦਾ ਮੁਨਾਫਾ ਕਿਵੇਂ ਮਿਲੇਗਾ?
ਮਨਮੁਖ ਸੱਚ ਨਾ ਭੀਜਾਈ ਕੂੜ ਕੂੜ ਗਡਾਵੈ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਨਮੁਖ ਬੰਦਾ ਉਹਦਾ ਅੰਦਰ ਸੱਚ ਚ ਕਦੀ ਭਿੱਜਦਾ ਹੀ ਨਹੀਂ, ਨਾ ਤਾਂ ਸੱਚ ਸੁਣਨ ਨੂੰ ਤਿਆਰ ਨਾ ਸੱਚ ਨੂੰ ਅਪਣਾਉਣ ਨੂੰ ਤਿਆਰ, ਉਹ ਕੂੜ ਦੇ ਵਿੱਚ ਹੀ ਦਿਨ ਰਾਤ ਗੱਡਿਆ ਰਹਿੰਦਾ ਹੈ।
ਲਾਲਚ ਛੁੱਡ ਹੋ ਅੰਧੇ ਹੋ ਲਾਲਚ ਦੁੱਖ ਭਾਰੀ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਮਨ ਨੂੰ ਟਿਕਾਣਾ ਹੈ ਲਾਲਚ ਛੁੱਡ ਹੋ ਅੰਧੇ ਹੋ, ਇਹਦਾ ਅਰਥ ਹੈ ਅੰਨੇ ਜੀਵ ਅੰਨੇ ਮਨੁੱਖ ਹੋ ਇਸ ਲਾਲਚ ਵਾਲੀ ਬਿਰਤੀ ਨੂੰ ਛੱਡ ਦਿਓ। ਇਸ ਤਮੇ ਵਿੱਚ ਪਏ ਕੇ ਬੰਦੇ ਨੇ ਕਦੀ ਸੁੱਖ ਨਹੀਂ ਮਾਣਿਆ, ਇਹਦੇ ਵਿੱਚ ਕੇਵਲ ਦੁੱਖ ਹੀ ਉਹਨੂੰ ਪ੍ਰਾਪਤ ਹੋਇਆ ਹੈ। ਇੱਕ ਪ੍ਰਮਾਣ ਅਸੀਂ ਬਾਣੀ ਚੋਂ ਲੈ ਲਈਏ ਕਿਉਂਕਿ ਮੈਂ ਸਿਰਫ ਅੱਜ ਸੰਖੇਪ ਜਿਹਾ ਵਿਚਾਰ ਸੰਬੰਧੀ ਚੱਲ ਰਿਹਾ ਵਾਂ। ਦੇਖੋ ਆਹ ਬਾਂਦਰ ਬੜਾ ਚਲਾਕ ਜਾਨਵਰ ਹੈ, ਇੰਨਾ ਚੁਸਤੇ ਇੱਕ ਥਾਂ ਤੇ ਟਿਕਦਾ ਨਹੀਂ। ਉਂਝ ਵੈਸੇ ਮਹਾਰਾਜ ਜੀ ਨੇ ਮਨ ਦੀ ਤੁਲਨਾ ਵੀ ਕਈ ਬਿੰਬ ਬਾਹਰ ਦੇ ਵਰਤੇ, ਜਿਵੇਂ ਹਾਥੀ ਨਾਲ, ਊਠ ਨਾਲ, ਕੁੱਤੇ ਨਾਲ, ਇਸੇ ਤਰ੍ਹਾਂ ਬਾਂਦਰ ਨਾਲ ਵੀ ਤੁਲਨਾ ਦਿੱਤੀ ਹੈ। ਬਾਂਦਰ ਬੜਾ ਚਲਾਕ ਤੇ ਚੰਚਲ ਹੈ ਤੇ ਜਦੋਂ ਇਹਨੂੰ ਕਲੰਦਰ ਪਕੜ ਲੈਂਦਾ ਹੈ ਤੇ ਇਹ ਬਾਂਦਰ ਡਮਰੂ ਦੀ ਉਸ ਸਾਜ ਦੀ ਆਵਾਜ਼ ਤੇ ਉਸ ਡਮਰੂ ਦੀ ਧੁਨ ਉੱਪਰ ਨੱਚਣਾ ਸ਼ੁਰੂ ਕਰ ਦਿੰਦਾ ਤੇ ਜਿਉਂ ਜਿਉਂ ਕਲੰਦਰ ਨਚਾਉਂਦਾ ਉਸ ਤਰ੍ਹਾਂ ਨੱਚਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਜੇ ਪੁੱਛੀਏ ਵੀ ਇਹਦੇ ਨੱਚਣ ਦਾ ਕਾਰਨ, ਸਤਿਗੁਰੂ ਕਹਿੰਦੇ ਨੇ ਇਹਦੇ ਨੱਚਣ ਦਾ ਕਾਰਨ ਵੀ ਇੱਕ ਲਾਲਚ ਹੀ ਹੈ। ਉਹ ਕਿਵੇਂ? ਜਿਹੜੇ ਬਾਂਦਰ ਪਕੜਨ ਵਾਲੇ ਨੇ ਉਹ ਭੁੱਜੇ ਕੋਈ ਛੋਲੇ ਲੈਂਦੇ ਆ ਤੇ ਬਰਤਨ ਲੈਂਦੇ ਆ ਮੂੰਹ ਦਾ ਸੌੜਾ, ਧਰਤੀ ਚ ਟੋਆ ਪੱਟ ਕੇ ਉਸ ਬਰਤਨ ਨੂੰ ਮਿੱਟੀ ਵਿੱਚ ਦੱਬ ਦਿੰਦੇ ਨੇ। ਬਾਂਦਰ ਆਉਂਦਾ, ਉਹ ਦੇਖਦਾ ਵੀ ਇਸ ਭਾਂਡੇ ਵਿੱਚ ਭੁੱਜੇ ਕੋਈ ਛੋਲੇ ਚਣੇ ਪਏ ਨੇ, ਖਾਲੀ ਹੱਥ ਤਾਂ ਉਸ ਭਾਂਡੇ ਦੇ ਮੂੰਹ ਵਿੱਚੋਂ ਥੱਲੇ ਚਲਾ ਜਾਂਦਾ, ਪਰ ਜਦੋਂ ਉਹ ਚਣਿਆਂ ਦੀ ਛੋਲਿਆਂ ਦੀ ਮੁੱਠੀ ਭਰਦਾ, ਹੁਣ ਹੱਥ ਭਾਰਾ ਹੋ ਗਿਆ, ਮੂੰਹ ਸੌੜਾ ਹੈ ਭਾਂਡੇ ਦਾ, ਉਹ ਉਹਦੇ ਵਿੱਚੋਂ ਹੱਥ ਨੂੰ ਕੱਢਣ ਦਾ ਯਤਨ ਕਰਦਾ, ਪਰ ਹੱਥ ਭਾਰਾ ਮੂੰਹ ਵਿੱਚੋਂ ਸੌੜੇ ਭਾਂਡੇ ਦੇ ਮੂੰਹ ਚੋਂ ਨਿਕਲਦਾ ਨੇ, ਉਹ ਘੁਲੀ ਜਾ ਰਿਹਾ। ਜੇ ਉਹ ਦਾਣੇ ਛੱਡਦਾ ਤਾਂ ਹੱਥ ਨਿਕਲਦਾ, ਤੇ ਦਾਣੇ ਪਕੜ ਕੇ ਰੱਖਦਾ ਤੇ ਹੱਥ ਵਿੱਚੋਂ ਨਹੀਂ ਨਿਕਲਦਾ। ਜਦੋਂ ਉਹ ਚਣਿਆਂ ਦੇ ਤਵੇ ਨੂੰ ਉਸ ਭਾਂਡੇ ਦੇ ਦੁਆਲੀ ਨੱਚੀ ਜਾ ਰਿਹਾ ਤੇ ਇੰਨੀ ਦੇਰ ਨੂੰ ਕਲੰਦਰ ਆਉਂਦਾ, ਉਹਨੂੰ ਪਕੜ ਕੇ ਸੋਟਾ ਮਾਰ ਕੇ ਗਲ ਚ ਗਲਾਵਾਂ ਪਾ ਕੇ ਅੱਗੇ ਲੈ ਜਾਂਦਾ। ਮਹਾਰਾਜ ਕਹਿੰਦੇ ਨੇ ਜਿਹੜਾ ਲੋਕਾਂ ਦੇ ਬੂਹਿਆਂ ਅੱਗੇ ਨੱਚਦਾ ਪਿਆ ਹੈ ਨਾ, ਇਹ ਵੀ ਤਾਂ ਨੱਚਦਾ ਪਿਆ, ਇਹਨੂੰ ਇੱਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਮਾਰ ਦਿੱਤਾ। ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਬੜਾ ਭਾਰੀ ਦੁੱਖ ਹੈ। ਕਬੀਰ ਸਾਹਿਬ ਨੇ ਪ੍ਰਮਾਣ ਜਦੋਂ ਦਿੱਤਾ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਇੱਕ ਮੁੱਠੀ ਚਣਿਆਂ ਦੀ ਲਾਲਚ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ ਛੁੱਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਹਰ, ਹਰ ਘਰ ਦੇ ਦਰਵਾਜ਼ੇ ਅੱਗੇ ਬਾਂਦਰ ਨੱਚਿਆ, ਕਿਉਂਕਿ ਇੱਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਉਹਨੂੰ ਮਾਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹਦੇ ਵਿੱਚ ਬੜਾ ਵੱਡਾ ਦੁੱਖ ਹੈ, ਇਸ ਨੂੰ ਸ਼ਬਦ ਦੀ ਕਮਾਈ ਰਾਹੀਂ ਤਿਆਗ ਦੇਵੋ।
ਸਾਚਾ ਸਾਹਿਬ ਮਨ ਵਸੈ ਹਉ ਮੈਂ ਬਿਖ ਮਾਰੀ।
ਇਸ ਲਾਲਚ ਦਾ ਜਿਹੜਾ ਮੂਲ ਹੈ ਉਹ ਜ਼ਹਿਰ ਹੈ ਹਉਮੈ, ਮੇਰੇ ਕੋਲ ਵੀ ਆ ਕੁਝ ਹੋਵੇ। ਸਤਿਗੁਰੂ ਕਹਿੰਦੇ ਨੇ ਜਿਨ੍ਹੇ ਫਿਰ ਸੱਚੇ ਸ਼ਬਦ ਨੂੰ ਪਹਿਚਾਣਿਆ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਦੀ ਹਉਮੈ ਦੀ ਜਿਹੜੀ ਜ਼ਹਿਰ ਹੈ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਉਤਰ ਗਈ ਹੈ।
ਦੁਬਿਧਾ ਛੋੜ ਕੁਆਟੜੀ ਮੁਸ ਹੋ ਗਏ ਭਾਈ।
ਦੁਬਿਧਾ ਛੋੜ ਕੁਆਟੜੀ, ਦੁਬਿਧਾ ਦਾ ਅਰਥ ਦੋ ਭਾਂਤੀ ਚਾਲ, ਕਦੀ ਲਾਲਚ ਆ ਜਾਣਾ, ਕਦੀ ਧਰਮ ਵਾਲੇ ਪਾਸੇ ਤੁਰ ਪੈਣਾ, ਕਦੀ ਅੰਦਰ ਵਾਸ਼ਨਾ ਦੇ ਫੁਰਨੇ ਬੰਨੇ, ਕਦੀ ਕਹਿਣਾ ਇਹਨਾਂ ਨੂੰ ਤਿਆਗ ਦੇਈਏ। ਸਤਿਗੁਰੂ ਕਹਿੰਦੇ ਦੁਬਿਧਾ ਤਾਂ ਇੱਕ ਕੁਆਟੜੀ ਦਾ ਅਰਥ ਹੈ, ਬੜਾ ਭੈੜਾ ਰਾਖ ਹੈ, ਤੇ ਜੇ ਇਹਨੂੰ ਨਾ ਤਿਆਗਿਆ ਮੁਸੋ ਗੇ ਰੇ ਭਾਈ, ਭਾਈ ਤੁਸੀਂ ਠੱਗੇ ਜਾਓਗੇ, ਇਹਦੇ ਵਿੱਚ ਤੁਹਾਡਾ ਭਲਾ ਨਹੀਂ ਖੋਣਾ।
ਐਹਨਿਸ ਨਾਮ ਸਲਾਹੀਐ ਸਤਿਗੁਰ ਸਰਨਾਈ।
ਦਿਨ ਰਾਤ ਉਸ ਪਰਮਾਤਮਾ ਦੇ ਨਾਮ ਨੂੰ ਸਲਾਹੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਕੇ।
ਮਨਮੁਖ ਪੱਥਰ ਸੈਲ ਹੈ ਰਿਗ ਜੀਵਨ ਫੀਕਾ।
ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਮਨਮੁਖ ਹੈ, ਆਪਣੇ ਮਨ ਦੀ ਗੱਲ ਕਰਦਾ, ਗੁਰੂ ਦਾ ਬਚਨ ਸੁਣਨ ਨੂੰ ਤਿਆਰ ਨੇ, ਮਹਾਰਾਜ ਕਹਿੰਦੇ ਨੇ ਉਹ ਤਾਂ ਕਰੜੇ ਪੱਥਰ ਦੀ ਤਰ੍ਹਾਂ ਹੈ, ਉਹ ਤਾਂ ਸੈਲ ਦੀ ਤਰ੍ਹਾਂ ਹੈ, ਤੇ ਉਹ ਅੱਤ ਦਾ ਫਿੱਕਾ ਹੈ, ਉਹਦੇ ਅੰਦਰ ਰਸ ਕੋਈ ਨਹੀਂ, ਜਿੱਥੇ ਵੀ ਬਾਏ ਜਾਏਗਾ ਉਹਨੇ ਫਿੱਕਾ ਹੀ ਬੋਲਣਾ, ਕੌੜਾ ਹੀ ਬੋਲਣਾ। ਤੇ ਸੱਚ ਇਵੇ ਕਿ ਜਿਹੜਾ ਬੰਦਾ ਮਨਮੁਖ ਫਿੱਕਾ ਬੋਲਣਾ ਸ਼ੁਰੂ ਕਰਦਾ, ਐਸਤਾ ਉਹਦਾ ਤਨ ਤੇ ਮਨ ਦੋਨੋਂ ਹੀ ਫਿੱਕੇ ਹੋ ਜਾਂਦੇ ਨੇ। ਤਾਂ ਹੀ ਸਾਹਿਬ ਨੇ ਬਾਣੀ ਚ ਬਚਨ ਕੀਤਾ ਕਿ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ। ਮਨਮੁਖ ਪੱਥਰ ਦੀ ਤਰ੍ਹਾਂ ਜ਼ਿੰਦਗੀ ਚ ਕੋਈ ਰਸ ਨਹੀਂ, ਬਸ ਫਿੱਕਾ ਹੀ ਫਿੱਕਾ। ਮੈਂ ਇਉਂ ਕਹਿ ਲਵਾਂ ਕਿ ਤੁਸੀਂ ਵਾਂਸ ਦੇ ਛੋਟੇ ਪੇਡੇ ਨੂੰ ਦੇਖੋ ਤੇ ਗੰਨੇ ਨੂੰ ਦੇਖੋ, ਦੂਰੋਂ ਦੇਖਾਂਗੇ ਤੇ ਦੋਨੋਂ ਇੱਕੋ ਜਿਹੇ ਲੱਗਣਗੇ, ਗੰਨਾ ਤੇ ਵਾਂਸ ਇੱਕੋ ਜਿਹੇ ਲੱਗਣਗੇ, ਪਰ ਚੇਤੇ ਰੱਖਿਓ ਵਾਂਸ ਅੰਦਰੋਂ ਥੋਥਾ ਕਰੜਾ ਤੇ ਫਿੱਕਾ ਹੈ, ਤੇ ਗੰਨਾ ਜਿਹੜਾ ਲੱਗਦਾ ਵਾਂਸ ਵਰਗਾ ਪਰ ਹੈ ਉਹ ਮਿੱਠਾ। ਬੰਦਿਆਂ ਵਰਗੇ ਬੰਦੇ ਨੇ, ਪਰ ਜਿਹਨੂੰ ਦਾਤੇ ਨੇ ਗੁਰਮੁਖਤਾ ਹੀ ਬਖਸ਼ ਦਿੱਤੀ, ਸੱਚ ਇਹ ਵੇ ਉਹ ਗੰਨੇ ਦੀ ਤਰ੍ਹਾਂ ਮਿਠਾਸ ਵਿੱਚ ਭਰਿਆ, ਤੇ ਜਿਹੜਾ ਬੰਦਾ ਅੰਦਰੋਂ ਥੋਥ ਹੈ ਉਹ ਲੱਗਦਾ ਗੰਨੇ ਦੀ ਤਰ੍ਹਾਂ ਪਰ ਹੈ ਕਠੋਰ ਤੇ ਅੱਤ ਦਾ ਫਿੱਕਾ ਫੋਕਾ। ਮਨਮੁਖ ਬੰਦਾ ਪੱਥਰ ਦੀ ਤਰ੍ਹਾਂ ਹੈ, ਉਹਦੇ ਉੱਤੇ ਕੋਈ ਅਸਰ ਨਹੀਂ, ਉਹਦਾ ਬੋਲਣਾ ਦੇਖਣਾ ਸੁਣਨਾ ਫਿੱਕਾ ਹੈ।
ਜਲ ਮਹਿ ਕੀਤਾ ਰਾਖੀਐ ਅਬ ਅੰਤਰ ਸੂਕਾ।
ਸਤਿਗੁਰੂ ਕਹਿੰਦੇ ਨੇ ਪੱਥਰ ਲੈ ਲਵੋ, ਉਹਨੂੰ ਪਾਣੀ ਵਿੱਚ ਰੱਖ ਦਿਓ, ਕਈ ਸਾਲ ਪਾਣੀ ਚ ਪਿਆ ਰਹੇ, ਤੇ ਉਹਨੂੰ ਦੁਬਾਰਾ ਕੱਢ ਕੇ ਕਹੀਏ ਹੁਣ ਤਾਂ ਇਹ ਢਲ ਗਿਆ ਹੋਣਾ, ਪੋਲਾ ਹੋ ਗਿਆ ਹੋਣਾ, ਅੰਦਰੋਂ ਭਿੱਜ ਗਿਆ ਹੋਣਾ, ਸਦੀਆਂ ਦਾ ਪਿਆ ਹੋਇਆ ਪਾਣੀ ਵਿੱਚ ਪੱਥਰ ਉਹਨੂੰ ਬਾਹਰ ਕੱਢ ਕੇ ਦੇਖੋ, ਉੱਤੋਂ ਭਿੱਜਾ ਲੱਗੇਗਾ, ਬਾਅਦ ਵਿੱਚ ਦੇਖਾਂਗੇ ਅੰਦਰੋਂ ਫਿਰ ਕਠੋਰ ਤੇ ਸੁੱਕੇ ਦਾ ਸੁੱਕਾ। ਖਿਮਾ ਕਰਿਓ, ਵਾਹਿਗੁਰੂ ਇਹੋ ਜੀ ਬਿਰਤੀ ਤੋਂ ਬਚਾ ਲਏ। ਮਨਮੁੱਖ ਬੰਦੇ ਸਤਿਗੁਰੂ ਕੋਲ ਆ ਕੇ ਵੀ ਫਿੱਕੇ ਦੇ ਫਿੱਕੇ ਰਹਿੰਦੇ ਜੇ, ਸੱਚ ਇਹ ਉਹਨਾਂ ਦਾ ਅੰਦਰ ਨਹੀਂ ਭੇਜਦਾ, ਉਹ ਸਿਰਫ ਹੱਠ ਕਰਕੇ ਕਰਮ ਕਰੀ ਜਾ ਰਹੇ ਨੇ, ਗੁਰਦੁਆਰੇ ਚ ਹੱਠ ਕਰਕੇ ਸੰਗਤ ਵਿੱਚ ਕਰਮ ਕਰੀ ਜਾ ਰਹੇ ਨੇ, ਪਰ ਅੰਦਰ ਵਾਲਾ ਇੰਨੇ ਸਾਲ ਪੱਥਰ ਪਾਣੀ ਵਿੱਚ ਰਹਿ, ਯਾਦ ਰੱਖੋ ਉਹ ਕਠੋਰ ਦਾ ਕਠੋਰ ਰਹਿੰਦਾ। ਮਨਮੁੱਖ ਬੰਦਾ ਕਈ ਸਾਲ ਸੰਗਤ ਵਿੱਚ ਰਹਿ ਕੇ ਵੀ ਕਠੋਰ ਦਾ ਕਠੋਰ ਹੀ ਰਹਿੰਦਾ। ਸ਼ਾਇਦ ਇਸੇ ਕਰ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੂੜ ਯਾਰਾ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦਏ ਫਿਰ ਜਾਏ ਬਹੇ ਕੂੜ ਯਾਰਾ ਪਾਸ, ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕਰ ਨਿਰਜਾਸ। ਇੱਕ ਬਚਨ ਮਹਾਰਾਜ ਕਹਿੰਦੇ ਨੇ ਕੂੜ ਯਾਰ ਕੂੜ ਯਾਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਪੱਥਰ ਜਿਹੜਾ ਅੰਦਰ ਹੈ ਉਹਨੂੰ ਕਿਵੇਂ ਭਿੱਜੇਗਾ? ਹਜ਼ੂਰ ਕਹਿੰਦੇ ਨੇ ਮਨਮੁੱਖ ਪੱਥਰ ਦੀ ਤਰ੍ਹਾਂ, ਅਬ ਅੰਤਰ ਉਹਦਾ ਅੰਦਰ ਖਿਰਦਾ ਭਿੱਜਣ ਨੂੰ ਤਿਆਰ ਨਹੀਂ ਹੈ।
ਹਰਿ ਕਾ ਨਾਮ ਨਿਦਾਨ ਹੈ ਪੂਰਾ ਗੁਰ ਦੀਆ।
ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਪਰਮਾਤਮਾ ਦਾ ਨਾਮ ਅਮੁੱਲ ਖਜ਼ਾਨਾ ਹੈ, ਅਦੁੱਤੀ, ਜਿਹਦਾ ਕੋਈ ਵੀ ਕੀਮਤ ਨਹੀਂ, ਜਿਹਦੀ ਕੋਈ ਵੀ ਕੋਈ ਪੈਸਾ ਕੀਮਤ ਨਹੀਂ ਪਾ ਸਕਦਾ। ਪਰਮਾਤਮਾ ਦਾ ਨਾਮ ਇਹ ਕੀਮਤੀ ਖਜ਼ਾਨਾ ਹੈ ਜੋ ਸਮਰੱਥ ਸਤਿਗੁਰੂ ਬਖਸ਼ਦਾ ਹੈ।
ਨਾਨਕ ਨਾਮ ਨਾ ਵੀਸਰੈ ਮੱਥ ਅੰਮ੍ਰਿਤ ਪੀਆ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਜੀ ਬਖਸ਼ਦੇ ਨੇ, ਤੇ ਹੇ ਪਾਰ ਬ੍ਰਹਮ ਪਰਮੇਸ਼ਵਰ ਆਪ ਜੀ ਕਿਰਪਾ ਕਰੋ ਸਾਡੇ ਮਨ ਵਿੱਚੋਂ ਕਦੀ ਨਾਮ ਨਾ ਵਿਸਰੇ, ਤੇ ਜਿਹੜੇ ਨਾਮ ਨੂੰ ਮੱਥਣਗੇ ਨਾਮ ਨੂੰ ਰਿੜਕਣਗੇ ਉਹਨਾਂ ਵਿੱਚੋਂ ਫਿਰ ਅੰਮ੍ਰਿਤ ਪੈਦਾ ਹੋਵੇਗਾ। ਇਹਨੂੰ ਇਸ ਤਰ੍ਹਾਂ ਆਪਾਂ ਪੜ੍ਹ ਸਕਦੇ ਹਾਂ, ਸਤਿਗੁਰੂ ਦੇ ਅੰਮ੍ਰਿਤ ਬਚਨ। ਹਜ਼ੂਰ ਨੇ ਫੁਰਮਾਇਆ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀ ਹੈ। ਇਹ ਇਸ ਤਰ੍ਹਾਂ ਗੁਰੂ ਪੂਰਾ ਜਿਹਨੂੰ ਨਾਮ ਦਿੰਦਾ ਉਹ ਸਿੱਖ ਆਪਣੀ ਰਸਨਾ ਨੂੰ ਮਧਾਣੀ ਬਣਾ ਦਿੰਦਾ। ਇਉਂ ਕਵਾਂ ਕਿ ਜਿਵੇਂ ਜੰਮੇ ਹੋਏ ਦੁੱਧ ਵਿੱਚ ਜਿਹਨੂੰ ਆਪਾਂ ਦਹੀਂ ਸ਼ਬਦ ਕਹਿੰਦੇ ਉਹਦੇ ਵਿੱਚ ਮਧਾਣੀ ਪਾ ਦਿਓ, ਮਧਾਣੀ ਦੇ ਫੁੱਲ, ਲੱਕੜ ਦੀ ਮਧਾਣੀ, ਲੱਕੜ ਦੇ ਫੁੱਲ ਦੋਵਾਂ ਹੱਥਾਂ ਨਾਲ ਖੱਬੇ ਤੇ ਸੱਜੇ ਹੱਥ ਨਾਲ ਉਸ ਨੂੰ ਆਪਾਂ ਰਿੜਕਨੇ ਆ। ਜਦੋਂ ਉਹ ਫੁੱਲ ਲੱਕੜ ਦਾ ਜੰਮੇ ਹੋਏ ਦਹੀਂ ਵਿੱਚ ਖੱਬੇ ਸੱਜੇ ਘੁੰਮਦਾ ਹੈ ਤੇ ਕੁਝ ਸਮੇਂ ਤੋਂ ਬਾਅਦ ਉਸ ਜੰਮੇ ਹੋਏ ਦਹੀਂ ਦੇ ਵਿੱਚੋਂ ਮੱਖਣ ਤੱਤ ਆਪਣੇ ਆਪ ਉੱਤੇ ਆ ਜਾਂਦਾ ਹੈ। ਜਿਹੜਾ ਸਤਿਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲਏਗਾ ਪਿਆਰਿਓ, ਜਿਹੜਾ ਸਤਿਗੁਰੂ ਕੋਲੋਂ ਜਾਗ ਲੱਗੇਗੀ, ਕੱਲਾ ਦੁੱਧ ਰਿੜਕੇ ਕਿੱਥੋਂ ਬਣੂਗਾ ਕੁਛ, ਜਾਗ ਲੱਗੀ ਤੇ ਦੁੱਧ ਜੰਮ ਕੇ ਦਹੀਂ ਬਣਿਆ। ਜਿਵੇਂ ਦਹੀਂ ਨੂੰ ਰਿੜਕਿਆ ਜਾਏ ਤੇ ਰਿੜਕਣ ਦੇ ਨਾਲ ਵਾਰ ਵਾਰ ਅੱਗੇ ਪਿੱਛੇ ਮਧਾਣੀ ਘੁਮਾਣ ਨਾਲ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ, ਜਿਨ੍ਹਾਂ ਨੇ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਛਕ ਕੇ ਅੰਮ੍ਰਿਤ ਵੇਲੇ ਅੱਠੇ ਪੈਰ ਆਪਣੀ ਰਸਨਾ ਦੀ ਮਧਾਣੀ ਨਾਲ ਵਾਹਿਗੁਰੂ ਵਾਹਿਗੁਰੂ ਇਹਦਾ ਜਦੋਂ ਰੇੜਕਾ ਪਾਇਆ ਪਿਆਰਿਓ, ਮਧਾਣੀ ਰਿੜਕੇ ਤੇ ਮੱਖਣ ਬਾਹਰ ਆ ਜਾਂਦਾ, ਰਸਨਾ ਗੁਰੂ ਗੁਰੂ ਜਪੇ ਤੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ, ਇਹ ਤਤ ਪ੍ਰਗਟ ਹੁੰਦਾ ਹੈ। ਇਹ ਸੀ ਅੱਜ ਦਾ ਜਿਹੜਾ ਸ਼ਬਦ ਆਇਆ ਹੁਕਮ ਦੀ ਅਖਰੀ, ਸਿਰਫ ਅਖਰੀ ਸੰਖੇਪ ਜੀ ਵਿਚਾਰ। ਤੇ ਮੈਂ ਆਰੰਭ ਚ ਕਿਹਾ ਸੀ ਕਿ ਸ਼ਬਦ ਵਿਚਾਰ ਇਸ ਦੀਵਾਨ ਦੀ ਮਹੱਤਤਾ ਹੋਣੀ ਚਾਹੀਦੀ, ਆਪਣੀਆਂ ਗੱਲਾਂ ਪਿੱਛੇ ਰੱਖੀਏ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਿਉਂਕਿ ਸੰਗਤ ਘਰਾਂ ਚ ਸ਼ਬਦ ਦੀ ਕਥਾ ਸੁਣਨ ਨੂੰ ਤਿਆਰ ਹੈ, ਸਾਡੇ ਰੋਣੇ ਸੁਣਨ ਨੂੰ ਤਿਆਰ ਨਹੀਂ। ਮੇਰੀ ਬੇਨਤੀ ਹੈ, ਇਹ ਸੀ ਸਤਿਗੁਰੂ ਨੇ ਜੋ ਸ਼ਬਦ ਦਿੱਤਾ ਦੇ ਅਖਰੀ ਅਰਥ। ਅੱਜ ਮੇਰੀ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਉਹਨਾਂ ਦਾ ਆਗਮਨ ਪੁਰਬ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ।
ਤੇ ਸੰਗਤਾਂ ਬੜੀ ਪ੍ਰੇਮ ਭਾਵਨਾ ਨਾਲ ਇਹਨੂੰ ਮਨਾ ਰਹੀਆਂ ਨੇ। ਤੇ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਤਾਂ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਣਾ, ਉਹਨਾਂ ਦੇ ਚਰਨਾਂ ਤੋਂ ਬਾਹਰ ਨਹੀਂ ਜਾਣਾ ਜਿਹੜੇ ਮੇਰੇ ਸਤਿਗੁਰੂ ਦਾ ਪੁਰਬ ਭਾਵਨਾ ਨਾਲ ਮਨਾਉਣ ਵਾਸਤੇ ਆਏ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਮੈਂ ਬਲਿਹਾਰ ਭਾਏ ਭਗਤ ਗੁਰਪੁਰਬ ਕਰਨ ਦੇ, ਜਿਹੜੇ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਆਪਣੇ ਸਤਿਗੁਰਾਂ ਦੇ ਪੁਰਬ ਮਨਾਉਂਦੇ, ਗੁਰਪੁਰਬ ਮਨਾਉਂਦੇ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਆਗਮਨ, ਕਿਉਂਕਿ ਇਹ ਕਥਾ ਤਕਰੀਬਨ ਹਰ ਸਾਲ ਵਿਚਾਰ ਤਾਂ ਇਹ ਚੱਲਦੀ ਹੈ, ਪੁਰਬ ਵਾਲੇ ਦਿਨ ਇਹ ਸਾਖੀ ਸਾਨੂੰ ਕੋਈ ਵੀ ਬੋਲੇਗਾ ਸੁਣਾਣੀ ਪੈਣੀ ਹਜ਼ੂਰ ਦੇ ਆਗਮਨ ਦੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦਾ ਆਗਮਨ 24 ਸਤੰਬਰ, ਮੈਂ ਉਸ ਵਕਤ ਦੀ ਡੇਟ ਦੀ ਗੱਲ ਕਰ ਰਿਹਾ, ਸੰਨ 1534 ਨੂੰ ਲਾਹੌਰ ਚੂਨਾ ਮੰਡੀ ਸੋਢੀਆਂ ਦੇ ਪਰਿਵਾਰ ਜਿੱਥੇ ਵੱਸਦੇ ਨੇ ਉੱਥੇ ਅੱਤ ਦੇ ਸ਼ਾਂਤ ਸੁਭਾਅ ਵਾਲੇ, ਪ੍ਰਭੂ ਦਾ ਭੈ ਰੱਖਣ ਵਾਲੇ, ਪਰਮਾਤਮਾ ਦੀ ਭਗਤੀ ਵੀ ਜੁੜੀ ਹੋਈ ਇੱਕ ਆਤਮਾ, ਜਿਨ੍ਹਾਂ ਨੂੰ ਅਸੀਂ ਅਦਬ ਸਤਿਕਾਰ ਨਾਲ ਬਾਬਾ ਹਰਦਾਸ ਸਾਹਿਬ ਜੀ ਕਹਿੰਦੇ ਹਾਂ, ਪਿੱਛੇ ਨਾਮ ਵੀ ਜਿਨ੍ਹਾਂ ਦਾ ਲਿਖਿਆ ਹੈ, ਕਵ ਕਲ ਠਾਕੁਰ ਹਰਦਾਸ ਤਨੇ। ਬਾਬਾ ਹਰਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸਨਮਾਨਯੋਗ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੇ ਨਾਮ ਦੇ ਸੰਬੰਧ ਵਿੱਚ ਕੁਝ ਇਤਿਹਾਸਕਾਰਾਂ ਨੇ ਬੀਬੀ ਅਨੂਪੀ ਵੀ ਸ਼ਬਦ ਵਰਤਿਆ ਹੈ, ਪਰ ਜੋ ਸਾਡੇ ਕੋਲ ਤਵਾਰੀਖ ਪ੍ਰਮਾਣਿਕ ਹੈ ਉਸ ਅਨੁਸਾਰ ਮਾਤਾ ਦਇਆ ਕੌਰ ਦੀ ਕੁੱਖ ਚੋਂ ਸੰਨ 1534 ਨੂੰ ਲਾਹੌਰ ਚੂਨਾ ਮੰਡੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਆਗਮਨ ਹੋਇਆ ਹੈ। ਮੈਂ ਮਨ ਚ ਰਾਤ ਮੈਂ ਤਰਨ ਤਾਰ ਵਿਚਾਰ ਕਰ ਰਿਹਾ ਸਾਂ, ਕਈ ਸੱਜਣਾਂ ਨੇ ਇਤਿਹਾਸ ਚ ਲਿਖਿਆ ਰਾਮਦਾਸ ਦਾ ਜਨਮ ਹੋਇਆ, ਗੁਰੂ ਸ਼ਬਦ ਨਹੀਂ ਵਰਤਿਆ, ਤੇ ਮੇਰੇ ਮਨ ਚ ਰਾਤ ਇਹ ਖਿਆਲ ਆਇਆ ਕਿ ਉਹ ਇਸ ਕਰਕੇ ਨਹੀਂ ਵਰਤਦੇ ਕਿਉਂਕਿ ਜੇ ਗੁਰਗੱਦੀ ਨਹੀਂ ਮਿਲੀ, ਇਸ ਕਰਕੇ ਵੀ ਗੁਰਗੱਦੀ ਬਾਅਦ ਚ ਮਿਲੀ, ਤਾਂ ਫਿਰ ਰਾਮਦਾਸ ਜੀ ਨਾਲ ਸਤਿਗੁਰੂ ਸ਼ਬਦ ਲਾਉਂਦੇ ਨੇ। ਇਹਨੂੰ ਤਰਕ ਚ ਨਾ ਲਿਜਾਣਾ, ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਦਿਨ ਆਪਾਂ ਮਨਾ ਰਹੇ ਹਾਂ ਉਦੋਂ ਵੀ ਕਿਹੜੀ ਗੁਰੂ ਰਾਮਦਾਸ ਨੂੰ ਗੱਦੀ ਮਿਲ ਚੁੱਕੀ ਹੈ, ਆਪਾਂ ਜਨਮ ਆਗਮਨ ਦਿਨ ਮਨਾ ਰਹੇ ਹਾਂ, ਮੇਰੀ ਗੱਲ ਸੁਣਿਓ, ਐਵੇਂ ਅਸੀਂ ਤਰਕ ਤਰਕ ਚ ਪੈ ਦਈਏ ਜੀ ਨਾਲ ਗੁਰੂ ਲਾ ਦਿੱਤਾ ਤੇ ਜੇ ਗੱਦੀ ਨਹੀਂ ਮਿਲੀ, ਤੇ ਜਿੱਦਣ ਆਗਮਨ ਹੋਇਆ ਕਿ ਉਦਣ ਉਹਨਾਂ ਨੂੰ ਗੁਰੂ ਗੱਦੀ ਮਿਲੀ ਕੋਈ ਨਹੀਂ। ਪਿਆਰਿਓ, ਸਿੱਖ ਦੀ ਇੱਕ ਭਾਵਨਾ ਹੈ, ਜਿਸ ਪਵਿੱਤਰ ਸਰੀਰ ਦੇ ਵਿੱਚ ਗੁਰੂ ਨਾਨਕ ਦੀ ਜੋਤ ਨੇ ਵਰਤਣਾ ਹੈ, ਸੱਚ ਇਵੇ ਉਸ ਪਵਿੱਤਰ ਸਰੀਰ ਦੀ ਆਮਦ ਵੀ ਸਿੱਖ ਵਾਸਤੇ ਅੱਜ ਗੁਰਪੁਰਬ ਬਣੀ ਹੋਈ ਹੈ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਜਦੋਂ ਹੋਇਆ, ਤੇ ਪਿਛਲੇ ਸਾਲ ਮੈਂ ਕਰਜ਼ ਕੀਤੀ ਸੀ ਕੈਸੀ ਖੇਡ, ਦੇਖੋ ਆ ਸਾਡੇ ਨੇੜੇ ਲਾਹੌਰ ਪਾਕਿਸਤਾਨ ਵਿੱਚ, ਤੇ ਆ ਤੁਹਾਡੇ ਡੇਰਾ ਬਾਬਾ ਨਾਨਕ ਤੋਂ ਪਾਰ ਰਾਵੀ ਤੋਂ ਪਾਰ ਕਰਤਾਰਪੁਰ, ਇਸ ਤਰ੍ਹਾਂ ਹੀ ਹੈ ਨਾ, ਆ ਤੁਹਾਡੇ ਨੇੜੇ ਇੱਥੇ ਪਿੰਡ ਬਾਸਰ ਕੇ, ਤੇ ਆ ਬਿਲਕੁਲ ਇਸ ਪਾਸੇ ਆਪਾਂ ਦੇਖੀਏ ਤੇ ਖਡੂਰ ਸਾਹਿਬ, ਕੈਸਾ ਪਰਮਾਤਮਾ ਨੇ ਖੇਡ ਵਰਤਾਈ ਹੈ ਕਿ 1534 ਨੂੰ ਆਗਮਨ ਹੁੰਦਾ, ਜਿਸ ਨੇ ਚੌਥਾ ਜਾਮਾ ਧਾਰਨ ਕਰਨਾ ਉਹ ਲਾਹੌਰ ਵਿੱਚ ਨੇ, ਜਿਨ੍ਹਾਂ ਨੇ ਤੀਜਾ ਜਾਮਾ ਧਾਰਨ ਕਰਨਾ ਉਹ ਪਿੰਡ ਬਾਸਰ ਕੇ ਰਹਿ ਰਹੇ ਨੇ, ਤੇ ਪਿਆਰਿਓ ਜਿਨ੍ਹਾਂ ਨੇ ਦੂਜਾ ਜਾਮਾ ਧਾਰਨ ਕਰਨਾ ਧੰਨ ਗੁਰੂ ਅੰਗਦ ਦੇ ਬਾਬਾ ਲਹਿਣਾ ਜੀ ਨੂੰ ਕਰਤਾਰਪੁਰ ਗਿਆ ਹੋਇਆ 2 ਸਾਲ ਹੋ ਚੁੱਕੇ, ਚਾਰੇ ਗੁਰੂ ਸਾਹਿਬਾਨ ਬਿਲਕੁਲ ਨੇੜੇ ਨੇੜੇ ਆ ਮਾਝੇ ਦੀ ਧਰਤੀ ਲਾਹੌਰ, ਗੁਰੂ ਰਾਮਦਾਸ ਦਾ ਆਗਮਨ ਬਾਸਰ ਕੇ, ਬਾਬਾ ਅਮਰਦਾਸ ਦਾ ਟਿਕਾਣਾ ਖਡੂਰ ਤੋਂ ਬਾਬਾ ਲਹਿਣਾ ਜੀ ਪਹੁੰਚ ਚੁੱਕੇ ਨੇ ਕਰਤਾਰਪੁਰ ਦੀ ਧਰਤੀ ਤੇ। ਸਿੱਖ ਇਤਿਹਾਸ ਨੇ ਸ਼ਬਦ ਕਹਿ ਨੇ ਪਾਵਾਂ ਕੇ, ਆਮ ਤੌਰ ਤੇ ਸ਼ਬਦ ਵਰਤਿਆ ਜਾਂਦਾ, ਅਸੀਂ ਵੀ ਵਰਤਨੇ ਆ ਭਾਈ ਜੇਠਾ, ਤੇ ਮੇਰਾ ਖਿਆਲ ਨਵੀਨ ਜਿਤਨੇ ਵੀ ਇਤਿਹਾਸਕਾਰ ਨੇ ਉਹਨਾਂ ਭਾਈ ਜੇਠਾ ਜੀ ਜੇਠੇ ਸੰਤਾਨ ਹੋਣ ਕਰਕੇ ਕਹਿੰਦੇ ਨੇ ਭਾਈ ਜੇਠਾ ਜੀ ਕਰਕੇ ਬੁਲਾਇਆ ਜਾਂਦਾ ਸੀ। ਉਂਜ ਭਾਈ ਗੁਰਦਾਸ ਸਾਹਿਬ ਨੇ ਆਪਣੀ ਰਚਨਾ ਚ ਕਿਤੇ ਵੀ ਜੇਠਾ ਸ਼ਬਦ ਨਹੀਂ ਵਰਤਿਆ। ਦੇਖੋ ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਬਣੇ ਨੇ, ਉਹਨਾਂ ਨੇ ਸ਼ਬਦ ਵਰਤੇ ਨੇ ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਘਰ ਆਈ, ਲਹਿਣਾ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸੋਈਏ ਤੇ ਖਾਸ ਕਰਕੇ ਰਾਮਕਲੀ ਕੀ ਵਾਰ, ਉਹਦੇ ਵਿੱਚ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ, ਉੱਥੇ ਲਹਿਣਾ ਸ਼ਬਦ ਵਰਤਿਆ। पर बाकी सारे गुरु ग्रंथ साहिब च भाई गुरदास साहिब दीआं वारां च किते भी जेठे शब्द की वरतों नहीं की गई। इतिहास विच इतिहासकारां ने किते किते दा जिक्र किया, उन तां सारी करने खैर। जदों रामदास सतगुरु जी, मैं शब्द यही वरतांगा, मैनू किरपा करके बख्श दिया जे कि रामदास सतगुरु जी 2 साल की उम्र होई है ते पार ब्रह्म परमेश्वर की खेड वापरी कि सन्मान योग माता माता दया कौर जी इस संसार तो कूच कर गए। 2 साल के बच्चे का मां की गोद सदीव वास्ते चली गई। सन्मान योग पिता बाबा हरदास जी ने अपनी पत्नी दे चलाने तो बाद अपने इस बच्चे नू पालना शुरू किया है। वो आप इन्हां दी परवरिश करदे ने, नवांदे ने, तवांदे ने, भोजन का प्रबंध करदे ने। 7 साल की उम्र हुंदी है ते मेरे गुरु रामदास उन्हां दे सन्मान योग पिता भी संसार तो पियाना कर जांदे ने। मैं 3 पड़ावां सिर्फ बेनती करनी है। एक तां सतगुरु दी जिंदगी दा पड़ा, क्योंकि 1534 तो लैके ते सन 1581 तक गुरु रामदास जी इस मृत मंडल च विचरे ने। मैं सिर्फ इतिहासकारां दे शब्द वरतनिया विचरे ने। जे गुरु रामदास नू अनुभव ते स्पिरिचुअलिटी दे ध्यान नाल देखोगे, अज भी गुरु रामदास इस हरिमंदर साहिब विच अपनी कृपा वरता रहे। सिर्फ मैं तां इह कह दिता भी मैनू कथा कर लग्या, साडी मजबूरी हुंदी है सन दी गल करनी। 1534 तो लैके 1581 तक महाराज विचरदे ने। उन्हां विचों जिंदगी दा पहला पड़ांग है लाहौर दी धरती, दूजा पड़ांग है गोइंदवाल साहिब दी धरती, ते जिंदगी दा तीजा पड़ांग है जिस धरती ते तुसी अज दर्शन मेले करन वास्ते आए। 7 साल दी उम्र है रामदास जी दी सतगुरां दी, ते परमात्मा वल्लों फिर सदा आया ते उन्हां दे सन्मान योग पिता बाबा हरदास जी भी संसार तो कूच कर गए, उन्हां दा भी चलाना हो गया। 7 साल दा बच्चा अपनी बिरादरी नाल, अपने रिश्तेदारां नाल अपने पिता दा संस्कार करन वास्ते गए। एक कल्ला इमोशनल जां जज्बाती कर ली नहीं, क्योंकि गुरु रामदास जी दे जीवन दी कोई भी गल करेगा सच एवे कठोर तो कठोर हिरदे दे अंदर भी अखां विचों पानी जरूर छिलकेगा। एहो जे दातार दा जीवन है। 7 साल दी उम्र च पिता जी दा संस्कार कीता है। इतिहास कहिंदा है कि लाहौर दी धरती ते भी उन्हां ने घुंगणियां वेचण दा काम आरंभ कर दिता सी। बेनती करां, रावी दा किनारा है ते घुंगणियां बना के लिजांदे ने घरों उबाल के। कुछ इतिहासकार कहिंदे ने कि नानी कोल आ गई है, वह घुंगणियां उबाल के दिंदी है ते दो तां अपने पेट दी भुख लई अपने नानी दे कोल बैठा अपने घर नूं चलाने लई ओह घुंगणियां वेचदे ने। लोकां नूं आवाज देख के बच्चा सिर ते निक्की जी टोकरी रखी घुंगणियां वेचदिया एक दिन रावी दे किनारे एक साधु नहा के बाहर निकलिया है। जदों आवाज दित्ती घुंगणियां लै लो, उस साधु ने कहा बच्चा भुख मैनूं लगी है ते मैनूं खाण वास्ते थोड़ियां जिहियां घुंगणियां दे सकने। कहिंदे छोटे जिहे हत्थां नाल मुट्ठी भरी ते उहदी झोली दे विच पा दित्ती। कहन लगा बच्चा तेरे हथ छोटे ने, इस निक्की जी मुठी नाल छोलियां नाल मेरा बनेगा की? कहन जेड़ी टोकरी निक्की जी सिर ते रखी सी, कहन लगे बाबा झोली कर। उह सारी दी सारी टोकरी उहदी झोली विच पा दित्ती। उहने इक गल कही, कहिंदा एडा वड्डा दिल, हथ छोटा है पर दिल बड़ा वड्डा है। पर सच ए सी होनी जा करते दी खेड कह रही सी कि अज लोड़वंद आया ओदी झोली विच इन्हें टोकरी उडेल दिती। कदी समा आएगा रेंदी दुनिया तक जेड़ा एदे दर ते आएगा ते टोकरी भर भर की गुरु के लंगर वरत्या करनगे। ए सच है, सिर्फ घुंगणियां दी टोकरी मुठी भर के नहीं दिती, टोकरी नहीं दिती केवल। अज तुसी देखो साध संगत जी, मैं हर साल कहना हुना भी ਮੇਰੀ ਲੈਅ ਟੁੱਟ ਜੀ ਜਾਂਦੀ, ਮੇਰੀ ਮਸ਼ੀਨ ਜਦੋਂ ਚੱਲਦੀ ਹੋਵੇ ਜਕਾਰਾ ਛੱਡਿਆ ਮੈਂ ਰੁਕ ਜਾਂਦਾ ਵਾ, ਮੇਰਾ ਰਸ ਮਰਦਾ। ਮੈਂ ਤੁਹਾਡੇ ਜਜ਼ਬਾਤ ਦੀ, ਮੈਂ ਇਸ ਕਰਕੇ ਨੀ ਵੀ ਜਕਾਰੇ ਛੱਡੋ ਤੇ ਦੂਰ ਦੇਖਣ ਵਾਲੇ ਕਹਿਣ ਵੀ ਬੜੀ ਸੰਗਤ ਪ੍ਰਭਾਵ, ਨਹੀਂ ਪਿਆਰਿਓ, ਆਪਣੇ ਜਜ਼ਬੇ ਨੂੰ ਅੰਦਰ ਪੀ ਜਾਓ। ਮੇਰੀ ਗੱਲ ਧਿਆਨ ਨਾਲ ਸੁਣਿਓ, ਜਿੰਨੀ ਤੌੜੀ ਢੱਕੀ ਹੋਈ ਰਿੱਝੇਗੀ ਓਨਾ ਰਸ ਜ਼ਿਆਦਾ ਭਰੇਗਾ, ਉਹਨੂੰ ਅੰਦਰੇ ਅੰਦਰ ਪੀ ਜਾਓ। ਜਦੋਂ ਉਹਨੂੰ ਪੀ ਜਾਓਗੇ ਤੇ ਅੱਖਾਂ ਦਾ ਪਾਣੀ ਬਣ ਕੇ ਨਿਕਲੇਗੀ ਨਾ, ਤੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਕੇ ਰੱਖ ਦੇਵੇ। ਬੇਨਤੀ ਹੈ ਸਿਰਫ ਉਸ ਵਕਤ ਇੱਕ ਟੋਕਰੀ ਝੋਲੀ ਚ ਪਾਈ, ਤੇ ਅੱਜ ਕਿਹੜੀ ਝੋਲੀ ਹੈ ਜਿਹੜੀ ਗੁਰੂ ਰਾਮਦਾਸ ਦੇ ਦਰ ਤੋਂ ਆ ਕੇ ਖਾਲੀ ਜਾਂਦੀ ਹੈ। ਜਦੋਂ ਦੇਖਿਆ ਲਾਹੌਰ ਜ਼ਿਆਦਾ ਸਮਾਂ ਵਸੇਬਾ ਨਹੀਂ ਹੋ ਸਕਦਾ, ਤੇ ਨਾਨੀ ਆਪਣੇ ਦੋਤਰੇ ਨੂੰ ਲਾਹੌਰ ਦੀ ਧਰਤੀ ਤੋਂ ਪਿੰਡ ਬਾਸਰ ਕੇ ਲਏ। ਬਾਸਰ ਕੇ ਗਿੱਲਾਂ ਗੁਰੂ ਅਮਰਦਾਸ ਜੀ ਦਾ ਆਪਣੀ ਜਨਮ ਭੂਮੀ ਹੈ, ਤੇ ਇਤਿਹਾਸਕਾਰ ਵਿਦਵਾਨ ਕਹਿੰਦੇ ਨੇ ਇਹ ਗੁਰੂ ਰਾਮਦਾਸ ਦੇ ਨਾਨਕੇ ਵੀ ਇਸ ਪਿੰਡ ਵਿੱਚ ਵਸੇਬਾ ਕਰਦੇ। ਇੱਥੇ ਜਦੋਂ ਆਏ ਨੇ ਤੇ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਉਹ ਪਹੁੰਚਦੇ ਨੇ ਉਸ ਤੋਂ ਬਾਅਦ, ਪਰ ਉਹ ਆਉਂਦੇ ਨੇ ਇਹਨਾਂ ਦੀ ਨਾਨੀ ਨੂੰ ਮਿਲਦੇ ਨੇ, ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ, ਤੇ ਜਦੋਂ ਗੁਰੂ ਅੰਗਦ ਦੇਵ ਦੀ ਸੇਵਾ ਵੀ ਚਲੇ ਜਾਂਦੇ ਨੇ ਪਿੰਡ ਬਾਸਰ ਕੇ ਜਦੋਂ ਆਉਂਦੇ ਨੇ ਆ ਕੇ ਮਿਲਦੇ ਨੇ ਤੇ ਆਪਣੇ ਵੱਲੋਂ ਅੱਤ ਦਾ ਸਨੇਹ ਕਰਦੇ। ਜਦੋਂ ਬਾਬਾ ਅਮਰਦਾਸ ਗੁਰੂ ਅਮਰਦਾਸ ਸਤਿਗੁਰੂ ਗੁਰੂ ਅਮਰਦਾਸ ਬਣ ਗਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਅੱਜ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਬਿਰਾਜਮਾਨ ਹੋ ਗਏ। ਗੁਰੂ ਅਮਰਦਾਸ ਜੀ ਨੂੰ ਜਦੋਂ ਦੇਖਦੀ ਹੈ ਦੁਨੀਆ ਤੇ ਉਹਨਾਂ ਦੇ ਮੱਥੇ ਤੇ ਜਿਹੜੀ ਲਿਸ਼ਕ ਪੈਂਦੀ ਹੈ, ਜਿਹੜਾ ਜਲਾਲ ਹੈ, ਮੈਂ ਇਹ ਸਾਖੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਅਰਜ਼ ਕਰ ਰਿਹਾ, ਉਹਨਾਂ ਦੇ ਮੱਥੇ ਉੱਪਰ ਜਿਹੜੀ ਝਲਕ ਪੈਂਦੀ ਹੈ, ਸਾਰੇ ਕਹਿੰਦੇ ਨੇ ਮੱਥਾ ਤਾਂ ਇੰਜ ਲੱਗਦਾ ਜਿਵੇਂ ਗੁਰੂ ਅੰਗਦ ਦੇਵ ਖਡੂਰ ਸਾਹਿਬ ਬੈਠੇ ਨੇ। ਕੋਈ ਸੰਗਤ ਕਹਿੰਦੀ ਨਹੀਂ, ਮੱਥਾ ਤਾਂ ਇੰਜ ਹੈ ਜਿਵੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ ਨੇ, ਤੇ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਨਹੀਂ, ਮੱਥਾ ਪਿਓ ਤੇ ਦਾਦੇ ਵਰਗੇ ਦਲਕਾ ਮਾਰਦਾ ਪਿਆ, ਦਰਬਾਰ ਵੀ ਔਖ ਹੈ। ਤਾਂ ਹੀ ਤਾਂ ਬਾਬਾ ਸੱਤਾ ਬਲਵੰਡ ਸਾਹਿਬ ਨੇ ਕਿਹਾ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਆਹ ਪੋਤਾ ਪਰਵਾਨ। ਗੁਰੂ ਅਮਰਦਾਸ ਗੋਇੰਦਵਾਲ ਨੇ, ਇੱਥੇ ਸਾਰਾ ਪਰਿਵਾਰ ਵੀ ਉਹਨਾਂ ਦਾ ਗੋਇੰਦਵਾਲ ਸਾਹਿਬ ਆ ਗਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੂੰ ਨਾਨੀ ਲੈ ਕੇ ਗੋਇੰਦਵਾਲ ਸਾਹਿਬ ਆ ਗਈ ਹੈ। ਕਹਿੰਦੇ ਨੇ ਅੱਜ ਦਰਬਾਰ ਸਜਿਆ, ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਅਰਜ਼ ਕਰਨ ਲੱਗਾ, ਭੱਟਾਂ ਦਾ ਸਵਈਆ ਹੈ ਇੱਕ ਤੇ ਸਿਫਤ ਉਹ ਗੁਰੂ ਰਾਮਦਾਸ ਦੀ ਵਿੱਚ ਹੈ। ਕਹਿੰਦੇ ਨੇ ਦਰਬਾਰ ਸਜਿਆ ਹੈ ਤੇ ਗੁਰੂ ਰਾਮਦਾਸ ਮਹਾਰਾਜ ਤੁਰੇ ਆਉਂਦੇ ਨੇ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਬਸ ਦਰਸ਼ਨ ਕਰਦਿਆਂ ਹੋਇਆ ਇੰਨੀ ਕੁ ਕਿਰਪਾ ਵਰਤੀ, ਕਹਿੰਦੇ ਨੇ ਦੁੱਖ ਬਿਲਕੁਲ ਭੁੱਲ ਗਏ, ਅੰਦਰ ਨਾਮ ਦੀ ਬਖਸ਼ਿਸ਼ ਵਰਤਣ ਲੱਗ ਪਈ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਧੰਨ ਗੁਰੂ ਅਮਰਦਾਸ ਦੇ ਦਰਸ਼ਨਾਂ ਵਿੱਚੋਂ ਸਾਰੀਆਂ ਦਾਤਾਂ ਹੀ ਪਾ ਲਈਆਂ। ਭੱਟਾਂ ਨੇ ਇੱਕ ਬਚਨ ਕਿਹਾ ਹੈ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਮੀਨਸ ਬਹੁਤ ਵੱਡਾ। ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਹੀ ਕੀਤੇ ਕਿ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਗੁਰੂ ਰਾਮਦਾਸ ਜੀ ਨੇ, ਤੇ ਪਿਆਰਿਓ ਬੜਾ ਵੱਡਾ ਆਤਮਕ ਸੁੱਖ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਚਿਤ ਸਿੱਧ ਕੋ ਵਿਧ ਮਿਲਾਇਓ। ਉਸ ਵਿਧਾਤੇ ਨੇ ਵਿਧੀ ਬਣਾ ਦਿੱਤੀ, ਜਿਹੜੀ ਨਾਮ ਅੰਮ੍ਰਿਤ ਪੀਣ ਦੀ ਤਾਂਘ ਸੀ, ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਉਹ ਤਾਂਘ ਵੀ ਪੂਰੀ ਹੋ ਗਈ। ਖੁਤੀ ਜੋ ਪਿਆਸ ਪਿਊਸ ਪਿਵਨ ਕੀ ਵੰਚਿਤ ਸਿੱਧ ਕੋ ਵਿਧ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸ਼ ਧਾਇਓ। ਜਿਵੇਂ ਸੰਸਾਰੀ ਜੀਵ, ਗੱਲ ਧਿਆਨ ਨਾਲ ਸੁਣਿਓ, ਸੰਸਾਰੀ ਜੀਵਾਂ ਦਾ ਮਨ ਵਾਸਨਾ ਵਿੱਚ ਪ੍ਰਵਿਰਤ ਹੁੰਦਾ, ਦਸੇ ਪਾਸੇ ਦੌੜਦਾ, ਗੁਰੂ ਕੋਲ ਆਉਣ ਤੇ ਮਨ ਟਿਕ ਜਾਂਦਾ। ਕਹਿੰਦੇ ਨੇ ਸੱਚ ਇਹ ਕਿ ਧੰਨ ਗੁਰੂ ਅਮਰਦਾਸ ਦੇ ਦਰਸ਼ਨ ਕੀਤਿਆਂ ਗੁਰੂ ਰਾਮਦਾਸ ਦਾ ਅੰਦਰ ਤਾਂ ਆਪਣੇ ਆਪ ਹੀ ਟਿਕਾ ਵਿੱਚ ਹੋਇਆ ਹੋਇਆ ਹੈ। ਉਸ ਤੋਂ ਬਾਅਦ ਉਹ ਕਹਿੰਦੇ ਨੇ ਗਯੋ ਦੁੱਖ ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਨ ਤੀਰ ਵੀ ਪਾਸ ਬਣਾਇਓ, ਗਯੋ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਕਈ ਸਾਲਾਂ ਦਾ ਦੁੱਖ ਚਲਾ ਗਿਆ। ਮੈਂ ਬੇਨਤੀ ਕਰਾਂਗਾ ਕਿ ਗੁਰੂ ਅੰਗਦ ਦੇਵ ਦੇ ਚਰਨਾਂ ਚ ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਜੀ ਬਾਬਾ ਲਹਿਣਾ ਜੀ ਨੇ ਸੇਵਾ ਕੀਤੀ। ਮੈਂ ਇਸ ਸੁਬਹ ਸੋਚ ਰਿਹਾ ਸਾਂ इतिहास उन्ना सानू नहीं मिलता पिया। बाबा लहना जी सन 1532 नू गुरु नानक साहब की सेवा च गए ने। सन 1539 तक उन्होंने हुक्म की घाल घाली है आ सत अठ साढ़े सात साल अठ साल अस मना गए। 1532 तो लैके 1539 तक सिर्फ सेवा की। बाबा अमरदास जी ने गुरु अंगद देव के चरणों में 12 साल करड़ी कमाई की। आप हैरान हो गए गुरु रामदास जी ने गोइंदवाल साहब की धरती से गुरु अमरदास के चरणों में 21-22 साल करड़ी सेवा की। 21-22 साल का टाइम बंद है कि गुरु रामदास जी की सेवा का वक्त यह गोइंदवाल साहब की धरती से टिक गए। मैं बेनती करांगा इथे इन्हों का रोज का नेम की है। कवि संतोख सिंह ने अपनी गुरु प्रताप सूरज ग्रंथ च लिखा है कि भाई बल्लू जी एक दिन भाई बल्लू साहब का नाम इतिहासकार जानते होंगे जिहड़े इतिहास नूं पढ़न वाले ने। गुरु अमरदास का हजूरिया सिख है वह सेवा करते ने भाई बल्लू जी। एक दिन पुछते ने भाई बल्लू रामदास जी नजर नहीं आ रहे। कवि संतोख सिंह कहिंदे ने भाई बल्लू कहिंदा महाराज इथी ने। कहिंदे देखे नहीं मैं सोचना बाहर गए किते। कहन लगे नहीं महाराज रोज आउंदे जे मत्था टेक के पिछे चले जांदे। कहिंदे पिछे क्यों चले जांदे ने। कहिंदे ने उन्होंने नेम ही बना लिया जिंदगी का। गुरु अमरदास कहिंदे ने की नेम। कहिंदे ने अमृत वेले सब तो पहला उठ के इशनान कर दे। ये 21 साल का नेम है। इशनान करन तो बाद जिथे गुरु दरबार सजना उते अपने हथी रोज झाड़ू लांदे तप्पड़ विछांदे ने पानी भरदे ने फिर लंगर भी जांदे ने अपने हथी लंगर तैयार करवांदे ने। संगतां आउंदियां ने पंगतां लवांदे ने उन्हां दे प्रशादे उन्हां नूं पका के प्रशादे छकांदे ने जल छकांदे ने। लंगर छकन तो बाद संगत दे भांडे मांजदे ने। जिथे लंगर वरताया जांदा उत्थे झाड़ू लांदे ने। महाराज सुनी गए कहन लगे जदों फिर टाइम मिलदा है ते संगत विच पिछे बैठ के गुरु की बाणी पढ़दे ने। महाराज गुरु अमरदास कहिंदे ने भाई बल्लू वड्डी वस्तु दा गाहक आया है ते जिहड़ा वड्डी वस्तु दा गाहक है उहदी सेवा भी सब तो वड्डी हुंदी है। ये उन्हां दा रोज दा नेम सी धन गुरु रामदास जी दा। हुण जदों किते भांड्यां च खलोईए झाड़ू लाईए शबीलां तो इन्हां ना समझो कि शायद मैं जज्बात पैदा कर ली। मैं कहिंदा भावना नाल देखो ये जो कुछ हरिमंदर साहब के चार चुफेरे हो रहे हैं ये 21 साल खुद गुरु रामदास ने अपने हाथों नाल कीता है। आप उन्होंने लंगर पकाया आप उन्होंने लंगर वरताया आप लंगर के भांडे मांजे आप उन्होंने झाड़ू लाए आप उन्होंने विछाइया कीतियां आप उन्होंने आईया हुई संगतां नूं संभालिया। 21 साल निरंतर वह सेवा करते पे प्यारे इसे समय के दरमियान ही क्योंकि मैनू साखी करनी जरूरी सी पुरब होने करके माता मनसा देवी जी पुछदे ने तन गुरु अमरदास जी नू कहिंदे ने सच्चे पातशाह के अपनी बेटी भानी ए वर जोग होई है। वर जोग का अर्थ व्याहन जोग है। एदे वास्ते कोई घर कोई वर साडा इतिहास है कहिंदा है। कहन लगे कोई चंगा बच्चा लभ्यो बेटी बड़ी भावना वाली है क्योंकि भानी बीबी भानी जी पिता की सेवा दिन रात इं कह लवान चारा संताना विचों बीबी भानी जी ने जिहड़ी पिता की सेवा सब तो छोटी धी ने बहुत की। कहन लगे मेरी धी भावना वाली है भावना वाला वर लभ्यो जिहड़ा गुरु की सेवा ते बाणी वाला होवे कैसा होवे। कहिंदे इन्नी देर नूं सतगुरु गुरु रामदास लंघदे पए ने देख के कहन लगे अपना रामदास जी जिड्डा एक हो जिया। ते गुरु अमरदास जी ने कहा मनसा देवी ए सच है एदे वर्गा दुनिया च होर कोई नहीं रामदास वर्गा केवल रामदास ही है इस वर्गा होर कोई नहीं। प्यारियो बेटी दा रिश्ता कर दिता क्योंकि जानदे ने रामदास वर्गा कोर होई कोई नहीं। धी दा रिश्ता कीता प्यारियो व्याह होया ते मेरे कोल अज वक्त इना नहीं समा मिलिया मैं अर्ज करांगा साडे अज आनंद कारज विच सब तो ज्यादा जिहड़े शब्द पढ़े जांदे ने गुरु रामदास दे पढ़े जांदे। याद रखियो ਜਦੋਂ ਤੁਸੀਂ ਪੜ੍ਹਦੇ ਹੋ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ, ਇਹ ਗੁਰੂ ਰਾਮਦਾਸ ਜੀ ਦੀ 20ਵੀਂ ਪੌੜੀ ਹੈ ਸ੍ਰੀ ਰਾਗ ਦੀ, ਵਾਰ ਦੀ 21 ਪੌੜੀਆਂ ਟੋਟਲ ਨੇ ਸ੍ਰੀ ਰਾਗ ਦੀਆਂ, ਇਹ 20ਵੀਂ ਪੌੜੀ ਹੈ ਸ੍ਰੀ ਰਾਗ ਦੇ ਵਾਰ ਦੀ। ਜਦੋਂ ਆਪਾਂ ਚਾਰ ਲਾਵਾਂ ਪੜ੍ਹਨੇ ਆ, ਇਹ ਗੁਰੂ ਰਾਮਦਾਸ ਦੇ ਸੂਈ ਰਾਗ ਵਿੱਚ ਉਚਾਰਨ ਕੀਤੇ ਹੋਏ ਬਚਨ ਨੇ। ਹਰ ਪਰਮ ਮੇਰੇ ਬਾਬਲਾ ਜਿਹੜਾ ਸ਼ਬਦ ਪੜ੍ਹਨੇ ਆ, ਇਹ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਹਰ ਪਰਮ ਮੇਰੇ ਬਾਬਲਾ ਹਰ ਦੇਵੋ ਦਾਨ ਮੈਦਾ ਚ, ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਆਹ ਹੁੰਦਾ ਹੈ, ਪਰ ਆਪਣੇ ਨੇਮ ਵਿੱਚ ਰੰਚਕ ਮਾਤਰ ਕੁਤਾਈ ਨਹੀਂ ਆਉਣ ਦਿੱਤੀ। ਸਾਡਾ ਇੱਕ ਗ੍ਰੰਥ ਏ ਬੰਸਾਵਲੀ ਨਾਮਾ ਦਸਾਂ ਪਾਤਸ਼ਾਹਾਂ ਕਾ, ਉਹ ਕਹਿੰਦੇ ਨੇ ਉਹਨਾਂ ਨੇ ਬਿਲਕੁਲ ਇਹ ਨਹੀਂ ਜਾਣਿਆ ਕਿ ਮੈਂ ਇਸ ਘਰ ਦਾ ਦਮਾਦ ਹਾਂ, ਉਹਨਾਂ ਨੇ ਸੇਵਕੀ ਭਾ ਰੱਖਿਆ ਸੇਵਾਦਾਰ ਬਣ ਕੇ। ਅੱਜ ਬੀਬੀ ਭਾਨੀ ਗੁਰੂ ਰਾਮਦਾਸ ਪਤੀ ਪਤਨੀ ਦੇ ਰੂਪ ਵਿੱਚ ਧੰਨ ਗੁਰੂ ਰਾਮਦਾਸ ਜੀ ਦੀ ਰੱਜ ਕੇ ਸੇਵਾ ਕਰਦੇ। ਪਿਆਰਿਓ, ਵਾਹਿਗੁਰੂ ਗੁਰੂ ਅਮਰਦਾਸ ਜੀ ਦੀ ਰੱਜ ਕੇ ਸੇਵਾ ਕਰਦੇ ਨੇ ਗੁਰੂ ਰਾਮਦਾਸ ਬੀਬੀ ਭਾਨੀ ਜੀ। ਉਹ ਵੀ ਸਮਾਂ ਆਇਆ ਕਿ ਜਦੋਂ ਸਿਰ ਤੇ ਟੋਕਰੀਆਂ ਵੀ ਢੋਈਆਂ ਦਮਾਦ ਬਣ ਕੇ ਇਸ ਘਰ ਦੇ, ਲਾਹੌਰ ਤੋਂ ਕੋਈ ਸੋਢੀ ਪਰਿਵਾਰ ਆਏ ਨੇ, ਉਹਨਾਂ ਵਿੱਚੋਂ ਇੱਕ ਬਜ਼ੁਰਗ ਦਾ ਨਾਮ ਦਿੱਤਾ ਮੰਗਲ ਦਾਸ। ਕਿਸੇ ਨੇ ਕਿਹਾ ਵੀ ਸ਼ਾਮ ਪੈ ਗਈ ਏ, ਅੱਗੇ ਜਾਣਾ ਹੈ, ਤੇ ਆ ਗੋਇੰਦਵਾਲ ਨਗਰ ਵਿੱਚ ਸ਼ਹਿਰ ਵਿੱਚ ਆਪਣੇ ਹਰਦਾਸ ਦਾ ਪੁੱਤਰ ਸੁਣਿਆ ਕਿ ਸਿੱਖਾਂ ਦੇ ਗੁਰੂ ਗੁਰੂ ਅਮਰਦਾਸ ਉਹਨਾਂ ਨੇ ਆਪਣੀ ਬੇਟੀ ਉਹਦੇ ਨਾਲ ਵਿਆਹ ਦਿੱਤੀ। ਇਹ ਕਹਿੰਦਾ ਚਲੋ ਦਿਨ ਪਰਤ ਗਏ ਹੋਣਗੇ, ਦਿਨ ਬਦਲ ਗਏ ਹੋਣਗੇ, ਰਾਤ ਫਿਰ ਆਪਾਂ ਉਹਦੇ ਕੋਲ ਕਿਉਂ ਨਾ ਰਹੀਏ। ਕਹਿੰਦੇ ਨੇ ਜਦੋਂ ਇਹ ਪਰਿਵਾਰ ਸੋਢੀਆਂ ਦੇ ਤੁਰੇ ਆ ਰਹੇ ਨੇ ਤੇ ਸਾਹਮਣਿਓ ਇੱਕ ਨੌਜਵਾਨ ਆਪਣੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਤੇ ਟੋਕਰੀ ਵਿੱਚੋਂ ਨਿਕਲਦੀ ਹੋਈ ਮਿੱਟੀ ਦੇ ਨਾਲ ਉਹਨਾਂ ਦਾ ਚਿਹਰਾ ਵੀ ਸਾਰਾ ਜਿਹੜਾ ਭਰਿਆ ਹੋਇਆ, ਕੱਪੜੇ ਮਿੱਟੀ ਨਾਲ ਭਰੇ ਹੋਏ। ਉਹਨਾਂ ਨੇ ਟੋਕਰੀ ਬਾਹਰ ਸੱਟੀ ਤੇ ਲਾਹੌਰ ਤੋਂ ਆਏ ਸੋਢੀਆਂ ਨੇ ਪਹਿਚਾਣ ਲਿਆ ਕਿ ਇਹ ਤਾਂ ਹਰਦਾਸ ਦਾ ਪੁੱਤਰ ਰਾਮਦਾਸ ਹੀ ਹੈ। ਪਿਆਰ ਨਹੀਂ ਦਿੱਤਾ ਕਿਸੇ ਨੇ, ਕੰਡ ਤੇ ਥਾਪੜਾ ਨਹੀਂ ਦਿੱਤਾ, ਇੱਥੋਂ ਤੱਕ ਕਿ ਬਾਂਹ ਪਕੜ ਕੇ ਜਿਹੜੇ ਸ਼ਬਦ ਕਹੇ, ਕਹਿਣ ਲੱਗੇ ਜੇ ਇਹ ਹੀ ਸਿਰ ਚ ਮਿੱਟੀ ਪਵਾਣੀ ਸੀ ਇੱਥੇ ਇਸ ਘਰ ਦਾ ਦਮਾਦ ਬਣ ਕੇ ਤੇ ਉੱਥੇ ਘੁੰਗਣੀਆਂ ਵੇਚਦਾ ਤੈਨੂੰ ਚੰਗਾ ਨਹੀਂ ਸੀ, ਤੂੰ ਸਾਡੇ ਸੋਢੀਆਂ ਸਾਡੀ ਬਰਾਦਰੀ ਦੇ ਪੱਲੇ ਕੀ ਰਹਿਣ ਦਿੱਤਾ। ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ, ਉਹਨਾਂ ਨੇ ਹੱਥ ਜੋੜ ਕੇ ਕਿਹਾ ਬਜ਼ੁਰਗੋ ਮੈਂ ਕੁਛ ਵੀ ਮਾੜਾ ਨਹੀਂ ਕੀਤਾ, ਮੈਂ ਤਾਂ ਆਪਣੇ ਸੱਚੇ ਸਤਿਗੁਰੂ ਦੇ ਦਰ ਦੀ ਸੇਵਾ ਕਰ ਰਿਹਾ। ਇਸ ਘਟਨਾ ਨੂੰ ਧਿਆਨ ਨਾਲ ਸੁਣਿਓ, ਲੋਕ ਲਾਜ ਇੱਕ ਪਾਸੇ ਰੱਖ ਦਿੱਤੀ, ਤਾਂ ਹੀ ਭਾਈ ਸਾਹਿਬ ਨੇ ਲਿਖਿਆ ਦੇਹ ਬਦੇਗੀ ਲੋਕ ਅਲੋਗੀ। ਗੁਰੂ ਰਾਮਦਾਸ ਦੇਹ ਵਿੱਚ ਬਦੇਗੀ ਨੇ, ਲੋਕਾਂ ਵਿੱਚ ਅਲੋਗੀ ਨੇ, ਕੋਈ ਲੋਕ ਲਾਜ ਦੀ ਪਰਵਾਹ ਨਹੀਂ। ਗੁਰੂ ਅਮਰਦਾਸ ਜੀ ਆ ਰਹੇ ਨੇ, ਰਾਮਦਾਸ ਸਤਿਗੁਰੂ ਤੇ ਸੋਢੀ ਲਾਹੌਰ ਦੇ ਉੱਥੇ ਜਾ ਪਹੁੰਚੇ ਤੇ ਮੰਗਲ ਦਾਸ ਉੱਥੇ ਬੋਲਿਆ। ਉਹਨੇ ਸ਼ਬਦ ਕਹਿਣ ਲੱਗਾ ਚੰਗਾ ਕੰਮ ਕੀਤਾ, ਜੇ ਬੇਇੱਜ਼ਤੀ ਕਰਨ ਦੀ ਕਸਰ ਨਹੀਂ ਛੱਡੀ ਤੁਸੀਂ, ਜਿਹੜੇ ਸ਼ਬਦ ਵਰਤੇ ਮੈਂ ਪਿਛਲੇ ਸਾਲਾਂ ਚ ਕਿਹਾ ਸੀ ਜ਼ਬਾਨ ਕੰਬਦੀ, ਉਹਨਾਂ ਨੇ ਸ਼ਬਦ ਵਰਤਿਆ ਇਹ ਨਭਾਗਾ ਸੋਢੀਆਂ ਦੇ ਘਰ ਚ ਪੈਦਾ ਹੋਇਆ। ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਇਹ ਨਭਾਗਾ ਸੋਢੀਆਂ ਦੇ ਘਰ ਪੈਦਾ ਹੋਇਆ, ਇਹਨੇ ਤਾਂ ਸਿਰ ਚ ਮਿੱਟੀ ਪਾ ਲਈ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਦਮਾਦ ਬਣਾ ਕੇ ਇਹਨਾਂ ਦੇ ਸਿਰ ਦੇ ਉੱਪਰ ਟੋਕਰੀ ਰਖਾਉਂਦੇ ਹੋ। ਕਵੀ ਸੰਤੋਖ ਸਿੰਘ ਨੇ ਲਿਖਿਆ ਇਹਨਾਂ ਸੋਢੀਆਂ ਦੇ ਬੋਲ ਸਨ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਮਰੇ ਸਦਨ ਕੋ ਤਿਆਗਾ, ਪਿਤਾ ਦੀ ਮੌਤ ਤੋਂ ਬਾਅਦ ਘਰ ਛੱਡ ਦਿੱਤਾ, ਘਰ ਸੁਸਰਾਰ ਬਸਿਓ ਅਭਾਗਾ, ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਤਾਈ, ਤੁਹਾਨੂੰ ਸਮਝ ਨਹੀਂ ਇਹਦੇ ਸਿਰ ਤੇ ਟੋਕਰੀ ਰਖਾਈ। ਕਹਿੰਦੇ ਨੇ ਜਦੋਂ ਮੰਗਲਦਾਸ ਬੋਲਿਆ, ਗੁਰੂ ਅਮਰਦਾਸ ਜੀ ਨੇ ਜੇ ਕੁਝ ਕਹਿਣੀ ਸੀ, ਗੁਰੂ ਰਾਮਦਾਸ ਅੱਗੇ ਹੋ ਗਏ, ਟੋਕਰੀ ਰੱਖ ਕੇ ਹੱਥ ਜੋੜ ਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਆ ਜੇ, ਮਹਾਰਾਜ ਕਿਰਪਾ ਕਰਿਓ ਇਹਨਾਂ ਨੂੰ ਬਖਸ਼ ਦਿਆ ਜੇ। ਤੀਸਰੇ ਬਚਨ ਬੈਰਾਗ ਚ ਆ ਕੇ ਕਹੇ ਇਹਨਾਂ ਨੂੰ ਨਹੀਂ ਪਤਾ ਤੇਰੇ ਘਰ ਦੀ ਟੋਕਰੀ ਵਿੱਚ ਕਿਹੜੀਆਂ ਰਹਿਮਤਾਂ ਵਰਤਦੀਆਂ, ਇਹਨਾਂ ਨੂੰ ਸਮਝ ਨਹੀਂ ਕਿ ਤੁਹਾਡੇ ਘਰ ਵਿੱਚ ਬਖਸ਼ਿਸ਼ ਕੀ ਹੈ। ਕਹਿੰਦੇ ਨੇ ਉਸ ਵਕਤ ਜਦੋਂ ਚਰਨ ਪਕੜ ਕੇ ਕਿਹਾ ਇਹਨਾਂ ਨੂੰ ਬਖਸ਼ ਦਿਆ ਜੇ, ਕਵੀ ਸੰਤੋਖ ਸਿੰਘ ਕਹਿੰਦੇ ਨੇ ਉਸ ਵਕਤ ਸਤਿਗੁਰੂ ਜੀ ਇਹ ਬਚਨ ਕਰਦੇ ਨੇ ਗੁਰੂ ਅਮਰਦਾਸ, ਕਹਿਣ ਲੱਗੇ ਕਰ ਸੇਵਾ ਤੁਝ ਕੀਆ ਪ੍ਰਸੰਨ, ਤੂੰ ਸੇਵਾ ਕਰ ਕਰਕੇ ਪ੍ਰਸੰਨ ਸੁਣ ਕਰ ਬਚਨ, ਸਤਿਗੁਰੂ ਅੱਗੋਂ ਕਹਿ ਰਹੇ ਨੇ ਸੁਣ ਕਰ ਬਚਨ ਤੂੰ ਕੀਆ ਪ੍ਰਸੰਨ, ਕਹਿਣ ਲੱਗੇ ਅਗਲੇ ਸ਼ਬਦ ਨੇ ਰਾਮਦਾਸ ਜੀ ਤੁਝ ਕੋ ਧਨ ਧਨ। ਇਹ ਗੁਰੂ ਅਮਰਦਾਸ ਕਹਿ ਰਹੇ, ਰਾਮਦਾਸ ਜੀ ਤੁਝ ਕੋ ਧਨ ਧਨ, ਕਰ ਸੇਵਾ ਮੁਝ ਕੋ ਬਸ ਕੀਨਾ, ਤੂੰ ਸੇਵਾ ਕਰਕੇ ਮੈਨੂੰ ਆਪਣੇ ਅਧੀਨ ਕਰ ਲਿਆ, ਮੈਂ ਤੁਝ ਕੋ ਤੁਝ ਮੁਝ ਕੋ ਚੀਨਾ, ਮੈਂ ਤੈਨੂੰ ਜਾਣਨਾ ਤੂੰ ਮੈਨੂੰ ਜਾਣੇ, ਬਾਕੀ ਲੋਕਾਂ ਨੂੰ ਕੀ ਪਤਾ ਤੇਰੇ ਤੇ ਮੇਰੇ ਦੇ ਅੰਦਰ ਦੀ ਸਾਂਝ ਕੀ, ਇਹਨਾਂ ਨੂੰ ਕੀ ਪਤਾ ਗੱਲਾਂ ਕਰਨ ਵਾਲੇ। ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਆ ਜੇ। ਮਹਾਰਾਜ ਜੀ ਨੇ ਅੱਗੇ ਬਚਨ ਕਹਿ ਬੜੇ ਠਰਾਮੇ ਚ, ਕਹਿਣ ਲੱਗੇ ਬਜ਼ੁਰਗੋ ਮੰਗਲ ਦਾਸ ਨੂੰ ਸੋਢੀ ਨੂੰ ਕਹਿਣ ਲੱਗੇ ਤੁਸੀਂ ਕਿਉਂ ਕਲਪੀ ਜਾ ਰਹੇ। ਕਹਿਣ ਲੱਗਾ ਕਲਪੀਏ ਨਾ ਤੇ ਹੋਰ ਕੀ, ਤੁਸੀਂ ਇਹਨੂੰ ਆਪਣੇ ਅਧੀਨ ਕਰ ਲਿਆ, ਟੋਕਰੀ ਟੋਕੇ ਹੀ ਤੁਹਾਡੇ ਪੈਰਾਂ ਚ ਰੋਈ ਜਾਂਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਭਲੇ ਪੁਰਖੋ ਕਿੰਨੇ ਟੋਕਰੀ ਚੁਕਾਈ, ਕਹਿੰਦੇ ਤੁਸੀਂ ਚੁਕਾਈ, ਕਹਿੰਦੇ ਮੈਂ ਨੀ ਟੋਕਰੀ ਚੁਕਾਈ, ਪੁੱਛ ਲੋ ਇਹਨਾਂ ਨੂੰ। ਗੁਰੂ ਰਾਮਦਾਸ ਨੀਵੀਂ ਪਾਈ, ਪ੍ਰੇਮ ਦੇ ਅਥਰੂ ਨੇ, ਕਹਿਣ ਲੱਗੇ ਸਾਡੇ ਸਾਹਮਣੇ ਟੋਕਰੀ ਚੁੱਕੀ ਸੋਢੀਆਂ ਨੇ ਕਿਹਾ। ਮਹਾਰਾਜ ਕਹਿਣ ਲੱਗੇ ਬਿਲਕੁਲ ਟੋਕਰੀ ਨੀ ਚੁਕਾਈ, ਉਹ ਤੁਹਾਨੂੰ ਟੋਕਰੀ ਦਿਸ ਰਹੀ ਏ, ਅਸੀਂ ਤਾਂ ਇਹਦੇ ਸਿਰ ਉੱਤੇ ਗੁਰੂ ਨਾਨਕ ਦੇ ਘਰ ਦਾ ਛਤਰ ਰੱਖਿਆ ਹੈ, ਇਹ ਟੋਕਰੀ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਹੈ। ਉੱਥੇ ਨਾਲ ਇਹ ਬਚਨ ਕਿਹਾ ਜੇ ਇਹ ਬੰਸ ਜਨਮ ਨੇ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਸੋਢੀਆਂ ਦੀ ਕੋਲ ਚ ਇਹ ਨਾ ਪੈਦਾ ਹੁੰਦਾ ਤੁਹਾਡਾ ਨਾਮ ਕਿਸ ਨੇ ਲੈਣਾ ਸੀ। ਕਹਿੰਦੇ ਨੇ ਸਤਿਗੁਰੂ ਨੇ 21-22 ਸਾਲ ਦੇ ਕਰੀਬ ਉੱਥੇ ਸੇਵਾ ਕੀਤੀ। ਪਿਆਰਿਓ ਸਮਾਂ ਆਇਆ ਗੁਰਗੱਦੀ ਦੇਣ ਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ, ਮਿੰਟ ਮੈਂ ਜੀ ਥੋੜੇ ਜਿਹਾ 2-4 ਵੱਧ ਲਾਵਾਂਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੁਲਾ ਲਿਆ, ਕਹਿੰਦੇ ਨੇ ਸਿੱਖ ਸੱਦੇ, ਪਰਿਵਾਰ ਸੱਦਿਆ, ਸੰਗਤਾਂ ਆ ਗਈਆਂ। ਉਸ ਵਕਤ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਸਾਰੀ ਸੰਗਤ ਸਾਡੇ ਸਾਹਮਣੇ ਰਾਮਦਾਸ ਸਤਿਗੁਰੂ ਦੇ ਚਰਨਾਂ ਚ ਮੱਥਾ ਟੇਕੇ। ਆਪ ਜੀ ਨੇ ਨਮਸਕਾਰ ਕੀਤੀ। ਬਾਬਾ ਸੁੰਦਰ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਪ੍ਰਤੱਖ ਹੁੰਦਾ ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਉਹਨਾਂ ਦੇ ਚਰਨਾਂ ਚ ਟਿਕਾ ਦਿੱਤਾ। ਅੱਗੇ ਫਿਰ ਕਹਿੰਦੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖੋਵਾ ਰਾਮਦਾਸ ਹੈ ਪੈਰੀ ਪਾਏ ਜੀਓ। ਚਰਨਾਂ ਚ ਝੁੱਕ ਗਏ ਬਾਬਾ ਮੋਹਰੀ ਜੀ, ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾ ਲਿਆ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ ਖੁਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਅੱਜ ਕੀ ਹੋ ਰਿਹਾ ਸਾਰਾ ਜਗਤ, ਅੱਜ ਸੁਬਹ ਜਦੋਂ ਸਵਈਏ ਪੜੇ ਜਾ ਰਹੇ ਸਨ ਉਹਦੇ ਚ ਇੱਕ ਸਵਈਆ ਪੜਿਆ ਗਿਆ ਕਿ ਸਤਿਗੁਰ ਖੇਮਾ ਤਾਣਿਆ ਜੁਗਜੂਤ ਸਮਾਣੇ, ਵੇਖੋ ਕੋ ਕਿਰਪਾ ਵਰਤਦੀ। ਕਹਿੰਦੇ ਨੇ ਗੁਰੂ ਰਾਮਦਾਸ ਨੇ ਇੱਕ ਚੰਦੋਵਾ ਤਾਣ ਦਿੱਤਾ, ਇੱਥੇ ਚੰਦੋਵਾ ਲਾ ਦਿੱਤਾ। ਇੱਥੇ ਇੱਕ ਤਾਂ ਚੰਦੋਵਾ ਆਪਾਂ ਗੁਰੂ ਸਾਹਿਬ ਦੇ ਉੱਤੇ ਲੱਗਾ ਨਾ, ਉਹ ਕਹਿੰਦੇ ਨੇ ਭਗਤੀ ਤੇ ਭਾਵਨਾ ਦਾ ਇੰਨਾ ਵੱਡਾ ਚੰਦੋਵਾ ਗੁਰੂ ਰਾਮਦਾਸ ਨੇ ਇੱਥੇ ਲਾ ਦਿੱਤਾ, ਜਿੰਨੀਆਂ ਧਰਤੀਆਂ ਨੇ ਜਿੰਨੇ ਧਰਤੀ ਦੇ ਜੀਵ ਨੇ ਸਾਰੇ ਇਸ ਚੰਦੋਵੇ ਥੱਲੇ ਆ ਕੇ ਧੰਨ ਗੁਰੂ ਰਾਮਦਾਸ ਕਰੀ ਜਾਂਦੇ। ਸਤਿਗੁਰੂ ਖੇਮਾ ਤਾਣਿਆ ਜੁਗਜੋਤ ਸੁਮਾਣੇ, ਅਨਪੋ ਨੇਜ਼ਾ ਨਾਮ ਟੇਕ ਜਿਦ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤਾ ਰਹਾ ਸੰਗ ਸਮਾਣੇ, ਇਹ ਰਾਜ ਜੋ ਗੁਰੂ ਰਾਮਦਾਸ ਤੁਮਹੁ ਰਸ ਜਾਣੇ। ਅੱਜ ਦਾਤ ਮਿਲੀ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਆਗਮ ਗਿਆਨ ਰਸ ਰਸਿਓ ਹੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਓ ਸ਼੍ਰੀ ਗੁਰੂ ਰਾਮਦਾਸ, ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ। ਭਾਈ ਗੁਰਦਾਸ ਸਾਹਿਬ ਨੇ ਤਾਂ ਲਿਖਿਆ ਕਿ ਪੂਰਨ ਤਾਲ ਖਤਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਉਹ ਤੁਕਾਂ ਮੈਂ ਕਹਿ ਕੇ ਸੰਪੰਨਤਾ ਕਰਾਂਗਾ, ਬਾਕੀ ਵਿਚਾਰ ਰਾਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਹਰ ਸਾਲ ਹੁੰਦੀ ਹੈ। ਗੁਰੂ ਰਾਮਦਾਸ ਗੁਰਗੱਦੀ ਮਿਲੀ, ਚਵਰ ਛਤਰ ਤਖ਼ਤ ਦੇ ਮਾਲਕ ਬਣੇ, ਪਰ ਨੇਤਰਾਂ ਵਿੱਚੋਂ ਨੀਰ ਸੀ। कल भी मैं शब्द वरत्या सी ओ नीर नहीं ओ अमृत भिन्ने लोयन ने। गुरु अमरदास देखते ने लंबेरा दाड़ा चरणा च चुकया होया दे नेत्रा च नीर खै नाल शब्द कहिंदे ने हुण कोई नहीं गल करेगा केड़ा जिन्ने गुरु रामदास नूं गल्लां नहीं कीतियां गोइंदवाल भी कीतियां लाहौर भी कीतियां सेवा करदियां नूं भी कीतियां कहन लगे अज क्यों बैराग तुहाडे नेत्रां विच नीर। उस वक्त सच्चे पातशाह जी ने हथ जोड़ के कहा पिता जी अज गुरु नानक दी बख्शिश वेखना ते अपने पिछोकड़ नूं वेखना बस आ कुछ इस तर तो मिलदा जे तुहाडी बख्शिश देखना अपना पिछोकड़ देखना कदी मां दी चिखा जल दी अखां नाल देखी किते पिता दी चिखा नूं लांबू लाया कदी वक्त आया सिर ते घुंगणियां दी टोकरी रख के घुंगणियां वेचियां वक्त आया तुहाडे दर ते बैठियां नूं टोकरी ढोंदियां नूं भी लोकां कबूल बोले सच्चे पातशाह मेरे च गुण कोई नहीं तुहाडी रहमत देख रहा नेत्र तां भेजा है ने मेरे गुरु अमरदास तुसी ओ प्यार मैनू दिता जिस प्यार मैनू मां दा ना मिलिया तुसी मां बन के प्यार दिता तुसी पिता बन के प्यार दिता कल्ले मां बाप नहीं तुसी मेरे मित्र भी बने तुसी मेरे भरा भी बने मेरिया अखां तां भरिया ने मेरे सच्चे पातशाह तुसी मेरे रिश्तेदार भी बन गए। उथे देखो शब्द ने कि तुमरे गुण क्या कहा मेरे सतगुरां की गुण कहा मेरे गुरु अमरदास सच्चे पातशाह तेरे। जदों मैं कहना मेरा रोम रोम चरनार छिड़दी है गुरु रामदास कह रहे तुमरे गुण क्या कहा मेरे सतगुरा जब गुर बोले तब विस्म हो जाए हम जैसे अपराधी अवर कोई राख है जैसे हम सतगुर राख लिए छड़ाए। तू गुर पिता आ रिश्ता बनाया गुरु अमरदास ने तू गुर पिता तू है गुर माता तू गुर बंधप मेरा सखा सिखाए जो खमरी बिद होती मेरे सतगुरां सब तुम्हार जानो आपे आ मेरी खालत सी खम रुलते फिरते कोई बात ना पूछता ए वडियाई तेरे घर दी है प्यारो एवें नहीं गद्दी मिली सब बिद मान्यो मन तब ही भयो प्रसन्न राज जोग तख दियन गुरु रामदास ए पूरी तसली हो गई सब बिद मान्यो मन तब ही भयो प्रसन्न गुरु अमरदास इन्ने प्रसन्न होए राज तो जोग तख दियन गुरु रामदास कहन लगे सतगुरु जो खमरी बिद होती मेरे सतगुरां सब तुम्हार जानो आपे खम रुलते फिरते कोई बात ना पूछता गुर सतगुर संग कीरे खम थाते तन तन गुरु नानक जन केरा जित मिलिया चूके सब सोग संतापे। प्यारियो अज जेड़ा सतगुरु दी परिक्रमा चाहुंदा है मैं ता एक दिन बसंत एवेन्यू कथा करदिया कहा सी कि अमृतसर दियां संगतां चेते रखन इन्हां दे बजुर्ग भाई वीर सिंह कहिंदे ने कदी ये शब्द वरदे हुंदे सन परिक्रमा च मत्था टेक के मैं शब्द दौरान लगा कई साल पहला कहा सी धन गुरु रामदास रखी गरीब दी लाज करी ना किसे दा मुथाज ये तीन शब्द कहिंदे सब कुछ आ जांदा जदों परिक्रमा च मत्था टेकना तन गुरु रामदास रखी गरीब दी लाज पत रख ली करी ना किसे दा मुताज अज केड़ा शरीर केड़ा मुख है जेड़ा ए नी गा रिया के तन तन रामदास गुर जिन शिरिया तिने सवारिया पूरी होई करामात आप सिरजन हारे धारिया। आखरी अर्थ आपां कर दी क्योंकि सारा दिन शब्द पढ़िया जाना अज गुरु रामदास तुसी तन खो आप नू सिरजन हारे जिन्हें सिरजिया उन्हें सवार दिता तन तन रामदास गुर जिन सिरिया तिने सवारिया पूरी होई करामात आप सिरजन हारे धारिया सिखी अतै संगती पार ब्रह्म कर नमस्कारिया रब जान के मत्था टेकिया सिखी अतै संगती पार ब्रह्म कर नमस्कारिया अटल अथा अतोल तू तेरा अंत न पारा वारिया जिन्नी तू सेविया पाओ कर जेड़ा शरदा न चेते कर जाएगा गुरु रामदास नू जिन्हें तू सेव्या भाव कर से तुद पार उतारिया लब लोभ काम क्रोध मोह मार कड्डे तुद सा परवारे। आ दात जी इत्थे किसे अंदर लालच होवे चस्का होवे काम होवे क्रोध होवे मोह होवे जिहड़ा एक वारी कह दे गुरु रामदास सिख दी लाज रख लई मेरा गुरु रामदास ओडे अंदरों सारियां वाशना मार के बाहर कर देंदा सारियां वाशना बाहर कर देंदे लब लोभ काम क्रोध मोह मार कड्डे तुद सा परवारिया धन सो तेरा थान है हरिमंदर साहिब धन सो तेरा थान है डिठे सबे थाम नहीं तुद चेखा धन सो तेरा थान है सच तेरा पैस कारिया नानक तू लहना तू गुर अमर तू विचारिया ते अज जेड़ा गुरु रामदास दे दर्शन करेगा गुर डिठा ता मन साधारिया ओदे मन नू आधार मिलेगा ओदे मन नू टिका मिलेगा। तन गुरु रामदास सोडी सुल्तान सच्चे पातशाह तू आप चौ जुगी परमेश्वर क्या पटा रात मेरे मन सी अज जो विचार करांगे सिख दी भावना है गुरु रामदास मेरा साकार निरंकार है निराकार दा सकार रूप है तू सतगुरु चौं जुगी आप आपे परमेश्वर ऐसे दीन दयाल धन गुरु रामदास आने वाले दिनां च जिवें हुक्मनामे दाता जी बख्शणगे उस अनुसार गुरु रामदास महाराज उन्हां दे जीवन और बाणी विचों कुछ बेनतियां जरूर करांगा। आओ जो अज हुक्म आया है इस हुक्मनामे दी अंतलियां तुकां मर्यादा नूं निभांदे होए भाई साहिब तो सरवण करो जी।
हर का नाम निदान है पूरे गुर दिया नानक नाम ना विसरे माथे अमृत पिया वाहे गुरु जी का खालसा वाहे गुरु जी की फतेह।